ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਗੁਰਗੱਦੀ ਨਿਸ਼ਾਨੀ ਪੁਰਬ ਹੈ। ਰਸਮੀ ਤੌਰ ਤੇ ਇਹ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਵਰਨਾ ਸ਼ੁਰੂ ਤੋਂ ਹੀ ਬਾਣੀ ਗੁਰੂ ਹੈ। ਇਹ ਸ਼ਬਦ ਪਹਿਲੇ ਪਾਤਸ਼ਾਹ ਦਾ ਹੈ, ਸ਼ਬਦ ਗੁਰੂ ਸੁਰਤ ਹੋਣਾ ਚਾਹੀਦਾ। ਇਹ ਗੁਰੂ ਨਾਨਕ ਦੇ ਬੋਲ ਨੇ, ਸ਼ਬਦ ਗੁਰੂ ਬਾਣੀ ਗੁਰੂ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲੇ ਦੇ ਵਾਕ ਨੇ। ਗੁਰੂ ਤੇ ਸ਼ਬਦ ਹੈ, ਸ਼ਬਦ ਕਿਹੜਾ? ਜਿਹੜਾ ਪਰਮਾਤਮਾ ਤੋਂ ਆਇਆ ਹੈ। ਪਰਮਾਤਮਾ ਦਾ ਸ਼ਬਦ ਗੀਤਮਈ ਹੈ, ਸੰਗੀਤਮਈ ਹੈ। ਉਸਨੂੰ ਅਨਾਹਦ ਨਾਦ ਕਹਿੰਦੇ ਨੇ। ਉਹਨੂੰ ਉਸ ਹਾਲਤ ਵਿੱਚ ਅਸੀਂ ਸੁਣ ਸਕਦੇ ਹਾਂ ਜਦ ਸਾਡਾ ਮਨ ਬਿਲਕੁਲ ਚੁੱਪ ਕਰ ਜਾਏ, ਚੁੱਪ ਕਰ ਜਾਏ, ਫਿਰ ਉਹ ਅਨਾਹਦ ਨਾਦ ਸੁਣ ਸਕਦੇ ਹਾਂ। ਸ਼ਬਦ ਦੋ ਤਰ੍ਹਾਂ ਦੇ ਆਉਂਦੇ ਨੇ, ਆਹਤ ਅਨਾਹਤ। ਆਹਤ ਜੋ ਚੋਟ ਨਾਲ ਪੈਦਾ ਹੋਵੇ, ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਧਾਤੂਆਂ ਨਾਲ ਧਾਤੂਆਂ ਟਕਰਾਵਣ, ਜਾਂ ਪਵਨ ਸਾਡੀ ਨਾਭੀ ਨਾਲ ਟਕਰਾਉਂਦੀ ਹੈ ਤੇ ਸ਼ਬਦ ਉੱਠਦਾ, ਆਵਾਜ਼ ਉੱਠਦੀ ਹੈ, ਇਹ ਸਾਰੇ ਸ਼ਬਦ ਆਹਤ ਸ਼ਬਦ ਕਹਿਲਾਉਂਦੇ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਧਾਤੂਆਂ ਧਾਤੂਆਂ ਨਾਲ ਟਕਰਾਉਣ, ਉਸ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਨਾਦ ਪੈਦਾ ਹੁੰਦਾ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਜਿਹੜੀ ਆਵਾਜ਼, ਜਿਹੜਾ ਬੋਲ, ਜਿਹੜਾ ਨਾਦ ਸਿੱਧਾ ਪਰਮਾਤਮਾ ਤੋਂ ਆਇਆ, ਪਰਮ ਸ਼ਕਤੀ ਤੋਂ ਆਇਆ, ਉਹਨੂੰ ਕਹਿੰਦੇ ਨੇ ਅਨਾਹਤ। ਅਨਾਹਤ ਪਰਮਾਤਮਾ ਵਿਆਪਕ ਹੈ ਤਾਂ ਉਸਦਾ ਬੋਲ ਵਿਆਪਕ ਹੈ। ਇਹ ਨਹੀਂ ਕਿ ਉਸਦਾ ਬੋਲ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ। ਜੈਸੇ ਇੱਕ ਹੁਕਮਰਾਨ ਹੈ ਕਿਸੇ ਇਲਾਕੇ ਦਾ, ਜਿਸ ਦੇਸ਼ ਦਾ, ਉੱਥੇ ਉਸਦਾ ਹੁਕਮ ਚੱਲਦਾ ਹੈ, ਅੱਗੇ ਨਹੀਂ। ਹਰ ਹੁਕਮਰਾਨ ਦੇ ਬੋਲਾਂ ਦੀ ਸੀਮਾ। ਪਰਮਾਤਮਾ ਦਾ ਬੋਲ ਵਿਆਪਕ ਹੈ ਕਿਉਂਕਿ ਪਰਮਾਤਮਾ ਵਿਆਪਕ ਹੈ। ਪਰਮਾਤਮਾ ਦਾ ਦੇਖਣਾ ਵੀ ਵਿਆਪਕ ਹੈ ਕਿਉਂਕਿ ਉਹ ਵਿਆਪਕ ਹੈ। ਪਰਮਾਤਮਾ ਦਾ ਸੁਣਨਾ ਵੀ ਵਿਆਪਕ ਹੈ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਜਿਹਦਾ ਬੋਲ ਵਿਆਪਕ ਹੈ, ਜਿਹਦਾ ਵੇਖਣਾ ਵਿਆਪਕ ਹੈ, ਜਿਹਦਾ ਸੁਣਨਾ ਵਿਆਪਕ ਹੈ, ਜੋ ਸਵੈਮ ਵਿਆਪਕ ਹੈ, ਉਸ ਤੋਂ ਜਿਹੜਾ ਬੋਲ ਆਇਆ, ਉਸ ਤੋਂ ਜਿਹੜੀ ਆਵਾਜ਼ ਆਈ ਹੈ, ਹੁਣ ਉਸ ਆਵਾਜ਼ ਨੂੰ, ਉਸ ਸ਼ਬਦ ਨੂੰ ਅੱਖਰਾਂ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਬਿਆਨ ਕੀਤਾ, ਉਨ੍ਹਾਂ ਨੂੰ ਅਵਤਾਰ ਕਹਿੰਦੇ ਨੇ। ਉਂਝ ਜਿਨ ਇਹ ਲਿਖੇ ਤੇ ਸਿਰ ਨਾ ਹੈ, ਉਹ ਆਵਾਜ਼ ਅੱਖਰਾਂ ਵਿੱਚ ਨਹੀਂ ਹੈ, ਉਹ ਜਿਹੜੀ ਪਰਮਾਤਮਾ ਤੋਂ ਆਈ ਹੈ। ਜਿਨ ਇਹ ਲਿਖੇ ਤੇ ਸਿਰ ਨਾ ਹੈ, ਅਨਾਹਦ ਨਾਦ ਹੈ, ਸੰਗੀਤਮਈ ਹੈ, ਗੀਤਮਈ ਹੈ। ਜਿਹੜਾ ਉਸਨੂੰ ਸੁਣ ਲੈਂਦਾ ਉਹਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਜਿਹੜਾ ਆਪਣੀ ਜ਼ਬਾਨ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰ ਦਿੰਦਾ ਉਸੇ ਅਨੁਭਵ ਨੂੰ, ਉਸਨੂੰ ਅਵਤਾਰ ਕਹਿੰਦੇ ਨੇ। ਹਰ ਅਵਤਾਰ ਦੇ ਕੋਲ ਪਰਮਾਤਮਾ ਦੇ ਬੋਲ ਹੁੰਦੇ ਨੇ। जो उसने सुने होंगे। मेरे ख्याल अभ्यासी सजना की गल जरूर पकड़ दे चाहेगी, क्योंकि ए बाणी बिरलो विचार से जेको गुरमुख हो है। क्योंकि एक सज्जन कल कह रहा सी साडे पल्ले ते कुछ नहीं पैंदा, मेरी समझ विच नहीं आउंदी, मैं कुने ऐसी कोई चीज ते है नहीं खोल के तेरी समझ विच पा देना। कहिंदे ने मनुख दी अखां दी कन्नां दी जबान दी सीमा है कि अपनी आवाज नूं इक सीमा तक पहुंचा सकदा, उस तों अगे नहीं। एक सीमा तक सुन सकदा, उस तों अगे नहीं। एक सीमा तक वेख सकदा, उस तों अगे नहीं। पर धार्मिक पुरुष आदकाल तो कह रहे ने मनुख अपनी समझ नूं बहुत अगे वधा सकदा, बहुत अगे वधा सकदा। कितनी वधा सकदा है कि असीम दे द्वार तक पहुंच सकती है। असीम तक ते नहीं पहुंचेगी पर असीम दे द्वार तक पहुंचेगी। यही कारण है कि अवतारी पुरुषां दे बोल फिर समझ दे चना है। और महाराज आप कह रहे ने बाणी बिरलो विचार से, कोई बिरला सारे नहीं विचारण। विरले देच तुसी की आखोगे, सैकड़िया च एक नहीं कोई लखां च। ये बाणी बिरलो विचार सी जेको गुरमुख होए, ये बाणी महापुरख की निज घर वासा होए। इस बाणी ने अपने घर दे टिका देना है, अपने घर दे टिका देना। हुण इन्हां ही बोलां नूं मैं आधार बनावां, क्योंकि घर बैठे गुरु दे आया। अज दा वाक भी कुछ इस तरह है, महाराज दी बाणी कहिंदी है, घर में घर दिखाए दे सो सतगुरु पुरख सो जान। सतगुरु किस नूं कहोगे? जो घर विच घर दे दर्शन करा दे। अपने घर विच परमात्मा दे घर दे दर्शन करा दे। घर में घर दिखाए दे सो सतगुरु पुरख सुजान। हुण मैं फिर बयान करा उस अनाहद नाद नूं जो पकड़ के सुन के अपनी जबान दे के अपनी आवाज दे के अपने अखर दे के बाहर प्रगट करदे ने, फिर वह कहंदे ने कि अल्लाह दा अलहाम है, ये खसम दी बाणी है, ये भागवत दे गीत ने, भागवत गीत है, भगवान दे गीत ने। अज तक अवतारी पुरुषां ने यह आख्या कि साडे गीत नहीं, भागवत गीत है, भगवान दे गीत ने। साडे बोल नहीं कसम दे बोल, जैसे में आवे कसम की बाणी। फिर महाराज कहने इस तरह का बोलना तो मैं खुद जानता भी नहीं, और आपो बोल ना जानता, और कहा सब हुक्माओ जी। मोहम्मद साहब ने साफ कह दिता है तो खुदा का अलहाम है मेरे बोल नहीं। जद कवि कहिंदा है ये मेरी रचना है, वाकई उसे दी है, वो रब तो नहीं आई, वो परमात्मा तो नहीं आई। हो सकता है कविया दे बोल जरा ज्यादा संवरे हुए हवन, ज्यादा मजे हुए हवन, जैसे चंगे चंगे नर्तक ते नर्तकियां नचदियां ने, पर नचदी मीरां भी सी। दुनिया भर दियां सारियां नर्तकियां ते नर्तक कभी मीरां दे चरण तो सदके कीते जा सकदे, कुछ भी नहीं। उदी निरत दे च परमात्मा है, दूजियां दी निरत दे सिर्फ कला है, और कुछ भी नहीं कला। गाउंदा ते जगत भी सी, बड़े बड़े कलाकार गाते हैं, बहुत अच्छे तो अच्छे कलाकार गाते हैं, पर मेरा गाते सन भगत जयदेव गीत गोविंद आला है। भाई गुरदास जी कहने ये गोविंद गीत अलापदा है ते गाउंदा है, हो सकता है उस ढंग नाल ना गाउंदा होवे जिस ढंग नाल आज दे कोई चोटी दे संगीतकार गायक गा लेंदे ने, लोगों का मन परचा लेंदे ने। इस तरह के करोड़ा गायक जयदेव तो सदके कीते जा सकते। डॉक्टर राधा कृष्ण देश दे हो गुजरे राष्ट्रपति, उसे अपनी लेखनी दे लिखते सन गुरु नानक ने कोई जप नहीं कीता, गुरु नानक ने कोई तप भी नहीं कीता। इंज कहिंदा गुरु नानक ने धूणे भी नहीं तपाए, गुरु नानक दा वर्त रखण देच भी विश्वास नहीं, गुरु नानक 33 करोड़ देवत्या दे चक्कर देच भी नहीं पैंदे, गुरु नानक दा रिदियां ते सिदियां नाल भी मोह नहीं है। गुरु नानक ने जल धारा भी नहीं कीती, गुरु नानक ने प्राणायाम भी नहीं कीता। प्राचीन काल तो लेके हुण तक ये सारियां धर्म दियां साधनावां मनियां जांदियां सन। राधा कृष्ण कहिंदे ने ना तो एक भी नहीं करदे गुरु नानक, ना वो प्राणायाम करदे, ना वो वर्त रखदे, ना वो धोणे तपांदे, ना वो जलधारा करदे ने। फिर की कीता है? तो कहिंदे ने गुरु नानक ने सिर्फ गावे है, गावे है, पर इतने प्राणा नाल गावे है, इतनी एकाग्रता दे नाल गाया है, इतना जुड़ के गाया है कि गावना ही योग बन गया, गावना ही ध्यान साधना बन गया, गावना ही जप बन गया, गावना ही तप बन गया, गावना ही योग साधना बन गया। पंक्ति भी है, योग बनया तेरा कीर्तन गावे। पर मैं अर्ज करा धन गुरु नानक देव जी महाराज की उस गायकी तो जो गाउंदे सन, दुनिया के सारे गायक उन्हां दी चरणा तो धूड़ तो सदके कीते जा सकते। कुछ भी नहीं, प्राण नहीं है, जिंद जान नहीं है इन्हां लोकां दी गायकी दे। मीरा नचदी ते उहदे नृत दे च उहदे नाल परमात्मा भी नचदा है। गुरु नानक गाउंदे ने, उन्हां दे गाउण दे परमात्मा गा रहे हैं, प्रभु गा रहे हैं, ईश्वर गा रहे हैं। योग बनया तेरा कीर्तन गाए। तो मुख्तसर मैं अर्ज करा जेड़े उन्हां बोलां नूं सुन लैंदे ने, सुन के सुनाण दे सफल हो जांदे ने। जेड़े जेड़े भी सफल होए ने उन्होंने कहा यह अलहाम है खुदा दा साडे बोलने है, ये बाणी है खसम दी साडी नहीं है। कलगीधर पातशाह ते अपने बोलां दा हैडिंग ही यह लिखते ने, पढ़ना दसों ग्रंथ, अकाल पुरख वाच अस कीट प्रंत। अकाल पुरख दे बचन मैं कीट दे प्रति, ये हैडिंग है, ये सिरलेख है। फिर आप ऐसा भी कहने, जो निज प्रभ मोह सो कहा सो कहो जग माए। मैं जगत नू ओही कुछ आख्या जो कुछ मैनू प्रभु ने कहा, मैं अपनी तरफों कुछ भी नहीं आख्या। गुरु गोविंद सिंह जी साफ सुथरे शब्द ने, जो निज प्रभ मोह सो कहा, जो निजी प्रभु नू उस परमात्मा ने मैनू आख्या, जो निज प्रभ मोह सो कहा सो कहो जग माए, जो ते प्रभु को ध्याए हैं अंत सुरख को जा। मैं अपनी तरफों जगत नू कुछ भी नहीं बोल बोले। अकाल पुरख वाच अस कीट पर मैं कीड़े दे प्रति अकाल पुरख दे बोल जगत सुन लो। हर अवतारी पुरुष ने जब कोई बोल बोले ने उदे च अनुभव ज्ञान रस मिठास शक्ति सब परमात्मा दी है। जितना ताकतवर मनुख होवे उदे बोल उतने ताकतवर होंगे। यूं ही बेकार जाता है। एक हंजू टपके लखां हृदय रो उठे ने तड़प उठे ने। किसी के एक आंसू पर हजारों दिल तड़पते हैं। किसी का उम्र भर रोना यूं ही बेकार जाता है। सारी जिंदगी एक बंदा रोया है किसी एक बंदे का भी दिल नहीं तड़पया कुछ भी नहीं। जिहड़ा मनुख जितना महान होवेगा उसकी हर गल उतनी महान होवेगी। प्रथम उसका बोल महान होवेगा। दूजा उसका हसना ते रोना भी महान होवेगा। रंग हसे रंग रोवे चुप भी कर जाए परवाह ना है किसे केरी बाज सच्चे ना है। जद भी मनुख किसे ताकतवर ते हसदा है तो तनस दे च मजाक दे च सीधा नहीं हस सकदा। मजाक भी किसे हद तक किसे ते चोट करनी है सीधी कर नहीं सकदा ना मजाक दा ले लेंदा है। हासा कमजोर ते आवेगा। रोना किसे नुकसान ते आवेगा विछोड़े ते आवेगा। कुछ बिछड़ गया जिन्हें तड़पा देता है रुला देता है। महाराज कहते ने जो ब्रह्म गया नहीं है उदे हासे देच भी रब का रंग है उदे रोने देच भी रब का रंग है। चलो हुण मैं कही दिया कल ही मैनू शायद आए हुण थोड़े अमृतसर का रिटायर्ड SB मिलने वास्ते आया। पहले उसने मैनू चिट्ठी लिखी सी। चिट्ठी भी बड़ी लंबी चौड़ी मैं थानू मिलना है कुछ गल्लां करनिया ने कुछ मेरे सवाल ने। फिर मैं भी उन्हें लिख दी चिट्ठी मैं हटू उठे आके मैनू मिलने अलवर चिट्ठी उसने पाई सी। जिहड़ी मैं तारीख लिखी जिहड़ा मैं समा लिखिया वाकई समय का कदरदान उसे समय पहुंचया कल ही पहुंचया। मैं सुभावक कह बैठा कि प्रश्न ने थोड़े रोई गया रोई गया। मैं कहा हद हो गई इत प्रश्न करन आया से अधे घंटे तक रोई गया तो फिर मैं बोले मैं थोड़ा कुछ पूछना सी तुसी चिट्ठी च लिखे फिर उची उची रोई गया रोई गया। उस दे रोने देच मैं इतना ते कह सकदा रब्बी रंग सी। कोई जगत देच नुकसान हो गया बिछड़ गया इस तरह दी कोई गल नहीं सी ऐसी कोई गल नहीं सी। फिर मैं नाल दे साथियां नू कहा मैं चलो लंगर छकावे नानू। एक बुरकी पांदा है ते फिर जोर रोजार उची उची रोंदा है। फुलका एक छकिया जो 5 मिनटां च छकिया जा सकदा है अद्धा घंटा ला दिता। रोना चुप होवे ते बुरकी पावे फिर रोई जावे। फिर कहन लगा मैं कुछ भी नहीं कहना जा रहा मैं कुछ भी नहीं कहना। हुण मैं अर्ज करा रंग हसे रंग रोवे। उस रोने च रंग सी एक मैं थोड़े कल देखिया। कुछ शायर कुछ सूफी ते कहंदे ने इस तरह दे रोने दुखों हजारां जाना सदके कीतियां जा सकदियां। ਕੁਰਬਾਨ ਕੀਤੀਆਂ ਜਾ ਸਕਦੀਆਂ। ਖੈਰ ਮੈਲਮ ਕਾਵਾ ਨਾ ਰੋਣਾ ਆਉਂਦਾ ਹੈ ਵਿਛੋੜੇ ਦੇ ਵਿੱਚ, ਭਗਤ ਰੋਂਦਾ ਹੈ ਪ੍ਰਥਮ ਵਿਛੋੜੇ ਚ ਫਿਰ ਮਿਲਾਪ ਦੇ ਚ। ਹੁਣ ਤੁਸੀਂ ਆਖੋਗੇ ਮਿਲਾਪ ਕਿਉਂ ਰੁਲਾਉਂਦਾ ਹੈ, ਜਦੋਂ ਮਿਲਣਾ ਹੋ ਜਾਂਦਾ ਤੇ ਮਹਾਂ ਆਨੰਦ ਪ੍ਰਾਪਤ ਹੁੰਦਾ ਹੈ, ਇਤਨਾ ਜਿਹਦੀ ਕੋਈ ਸੀਮਾ ਨਹੀਂ। ਤੇ ਉਹਦੇ ਅੰਦਰ ਇੱਕ ਪਸ਼ਚਾਤਾਪ ਜਾਗ ਪੈਂਦਾ, ਦੁੱਖ ਇੰਨੀ ਜ਼ਿੰਦਗੀ ਮੈਂ ਐਵੇਂ ਗਵਾਈ, ਐਵੇਂ ਗਵਾਈ, ਇਤਨਾ ਆਨੰਦ ਤਾਂ ਮੈਂ ਜਨਮ ਤੋਂ ਮਾਣ ਸਕਦਾ ਸੀ, ਐਵੇਂ ਮੈਂ ਦੁਖੀ ਰਿਹਾ ਤੇ ਵਿਆਕੁਲ ਰਿਹਾ, ਫਿਰ ਰੋਂਦਾ ਹੈ। ਇਸ ਕਰਕੇ ਹਾਸਾ ਕਮਜ਼ੋਰੀ ਤੇ ਆਉਂਦਾ ਹੈ, ਉਹ ਕਿਸੇ ਦੀ ਕਮਜ਼ੋਰੀ ਤੇ ਨਹੀਂ ਹੱਸਦਾ। ਜਦ ਉਸ ਮਹਾਨ ਦੀ ਪ੍ਰਾਪਤੀ ਆਉਂਦੀ ਹੈ, ਉਸ ਮਹਾਰਸ ਦੀ ਪ੍ਰਾਪਤੀ ਆਉਂਦੀ ਹੈ, ਉਸ ਦੇ ਸਾਹਮਣੇ ਆਪਣੀ ਤੁਛਤਾ ਪ੍ਰਤੀਤ ਆਉਂਦੀ ਹੈ, ਮੈਂ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਇੰਨਾ ਮਹਾਨ ਹਰੀ ਦਾ ਜਨ ਰੱਬ ਦੇ ਗੀਤ ਗਾਉਂਦਿਆਂ ਗਾਉਂਦਿਆਂ ਹੱਸ ਪਿਆ, ਹੱਸ ਪਿਆ। ਕਿਉਂ? ਜੈਸੇ ਜੈਸੇ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਨੇ, ਆਪਣੇ ਔਗੁਣ ਦਿਖਾਈ ਦਿੰਦੇ। ਜੈਸੇ ਜੈਸੇ ਪਰਮਾਤਮਾ ਦੀ ਮਹਾਨਤਾ ਪ੍ਰਗਟ ਹੁੰਦੀ ਹੈ, ਆਪਣੀ ਕਮਜ਼ੋਰੀ ਦਿਖਾਈ ਦਿੰਦੀ ਹੈ। ਜੈਸੇ ਜੈਸੇ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ, ਆਪਣਾ ਅਗਿਆਨ ਦਿਖਾਈ ਦਿੰਦਾ। ਉਹ ਫਿਰ ਆਪਣੀ ਕਮਜ਼ੋਰੀ ਤੇ, ਆਪਣੇ ਅਗਿਆਨ ਤੇ, ਆਪਣੀ ਮਜਬੂਰੀ ਤੇ ਰੋਂਦਾ, ਹੱਸਦਾ ਹੈ ਆਪਣੀ ਕਮਜ਼ੋਰੀ ਤੇ, ਔਰ ਖਾਮੋਸ਼ ਹੋ ਜਾਂਦਾ ਹੈ। ਅੰਦਰੋਂ ਉਸਦੇ ਧੰਨਵਾਦ ਜਾਗਦਾ ਹੈ, ਏ ਪ੍ਰਭੂ ਤੂੰ ਇਸ ਕਮਜ਼ੋਰ ਬੰਦੇ ਨੂੰ ਇਤਨੀ ਸ਼ਕਤੀ ਦੇ ਦਿੱਤੀ, ਇੱਕ ਅੰਧਕਾਰ ਵਿਚ ਡੁੱਬੇ ਹੋਏ ਨੂੰ ਇਤਨਾ ਚਾਨਣਾ ਦੇ ਦਿੱਤਾ, ਇੱਕ ਬੇਰਸ ਜ਼ਿੰਦਗੀ ਨੂੰ ਇਤਨੀ ਜ਼ਿੰਦਗੀ ਦੇ ਦਿੱਤੀ। ਹੁਣ ਮੈਂ ਤੇ ਹੈਰਾਨ ਸੀ, ਜਿਵੇਂ ਪੁਲਸੀਆਂ ਦਾ ਢੰਗ ਹੁੰਦਾ, ਕਿਉਂਕਿ ਅਕਸਰ ਮੁਜਰਮਾਂ ਨਾਲ ਪਾਲਾ ਪੈਂਦਾ, ਮੁਜਰਮਾਂ ਨਾਲ। ਇੱਕ ਸੱਜਣ ਜਿਹਨੇ ਬੜੀਆਂ ਕਿਤਾਬਾਂ ਲਿਖੀਆਂ, ਵਿਵਾਦ ਦਾ ਵਿਸ਼ਾ ਵੀ ਬਣਿਆ ਕੌਮ ਦੇ ਵਿਚ, ਔਰ ਬੜਾ ਕੁਛ ਸ਼ੋਰ ਸ਼ਰਾਬਾ ਵੀ ਹੋਇਆ, ਅਕਾਲ ਤਖ਼ਤ ਤੱਕ ਵੀ ਗੱਲ ਪਹੁੰਚੀ, ਮੇਰੇ ਨਾਲ ਵੀ ਬਹਿਸ ਕਰਨ ਆਇਆ। ਸਿਆਟਲ ਵਿਚ ਬੈਠੇ ਨੇ ਗਿਆਨੀ ਬਲਵਿੰਦਰ ਸਿੰਘ ਜੀ, ਬੋਲਦਿਆਂ ਬੋਲਦਿਆਂ ਫਿਰ ਕੁਰਖਤ ਹੋ ਗਿਆ, ਸਿਰਫ ਗਾਲਾਂ ਹੀ ਨਹੀਂ ਕੱਢੀਆਂ, ਕੌੜਾ ਬੋਲਣ ਲੱਗ ਪਿਆ। ਮੈਂ ਕਿਹਾ ਤੁਸੀਂ ਗਿਆਨ ਦੀਆਂ ਕਿਤਾਬਾਂ ਲਿਖੀਆਂ ਨੇ, ਕਿਧਰੇ ਕਿਧਰੇ ਗੁਰਦੁਆਰਿਆਂ ਚ ਬੋਲਦੇ ਵੀ ਹੋ, ਇਹ ਬੋਲ ਜੋ ਤੁਸੀਂ ਹੁਣ ਬੋਲਦੇ ਪਏ, ਬੈਠੇ ਵੀ ਗੁਰਦੁਆਰੇ ਸੀ, ਇਹ ਗੁਰਦੁਆਰੇ ਚ ਬੋਲਣ ਵਾਲੇ ਬੋਲ ਨਹੀਂ, ਇਹ ਬੋਲ ਤੁਸੀਂ ਇਸ ਤਰ੍ਹਾਂ ਬੋਲਦੇ ਪਏ ਜਿਵੇਂ ਮੈਂ ਤੁਹਾਡੇ ਸਾਹਮਣੇ ਮੁਜਰਿਮ ਹਾਂ, ਤੇ ਤੁਸੀਂ ਇਸ ਤਰ੍ਹਾਂ ਪਏ ਬੋਲ ਰਹੇ। ਆਖਿਰ ਕਬੂਲ ਹੀ ਕਰ ਲਿਆ ਉਸਨੇ, ਕਹਿੰਦਾ ਗਿਆਨੀ ਜੀ 30 ਸਾਲ ਤੇ ਮੈਂ ਚੋਰਾਂ ਨੂੰ ਡਕੈਤਾਂ ਨੂੰ ਕੁੱਟਦਾ ਰਿਹਾ, ਮਾਰਦਾ ਰਿਹਾ, ਗਾਲਾਂ ਕੱਢਦਾ ਰਿਹਾ, ਹੁਣ ਕੀ ਕਰਾਂ, ਮੇਰਾ ਸੁਭਾਅ ਬਣ ਗਿਆ। ਮੈਂ ਕਿਹਾ ਫਿਰ ਇਹ ਕਬੂਲ ਕਰ ਲਓ, ਇਹ ਗੰਦਾ ਸੁਭਾਅ ਤੁਹਾਡਾ ਬਦਲਾ ਨਹੀਂ ਹੈ, ਅਜੇ ਸਾਫ ਸੁਥਰਾ ਤੁਹਾਨੂੰ ਰੱਬ ਨਹੀਂ ਮਿਲਿਆ, ਕੀ ਹੋਇਆ ਤੁਸੀਂ ਕਿਤਾਬਾਂ ਲਿਖ ਲਈਆਂ, ਇਹ ਗੰਦੇ ਬੋਲ ਤੁਹਾਡੇ ਕੋਲ ਨੇ, ਔਰ ਤੁਹਾਨੂੰ ਇਤਨਾ ਵੀ ਸੰਕੋਚ ਨਹੀਂ, ਮੈਂ ਗੁਰਦੁਆਰੇ ਬੈਠਾ, ਇਤਨੇ ਅਪਸ਼ਬਦ, ਇਤਨਾ ਕੌੜਾ, ਇਤਨਾ ਉੱਚਾ, ਔਰ ਇਤਨੇ ਫਿੱਕੇ ਬੋਲ, ਤੁਹਾਨੂੰ ਪਤਾ ਹੋਣਾ ਚਾਹੀਦਾ 4 ਗੁਨਾਹ ਜ਼ਬਾਨ ਦੇ ਮੰਨੇ ਗਏ ਨੇ, ਫਿੱਕਾ ਬੋਲਣਾ, ਕੌੜਾ ਬੋਲਣਾ, ਵਿਅਰਥ ਬੋਲਣਾ, ਮਿਥਿਆ ਬੋਲਣਾ। ਲੇਕਿਨ ਇਤਨਾ ਕਹਿਣ ਦੇ ਬਾਵਜੂਦ ਵੀ ਜਦ ਉਸਦੇ ਫਿੱਕੇ ਤੇ ਕੌੜੇ ਬੋਲ ਰੁਕੇ ਨਾ ਤੇ ਉੱਚਾ ਉੱਚਾ ਬੋਲਣ ਲੱਗ ਪਿਆ, ਮੈਂ ਕਿਹਾ ਆਪਣੀ ਹਾਰ ਹੈ, ਆਪਾਂ ਹੁਣ ਕੁਛ ਨਹੀਂ ਬੋਲਦੇ, ਤੁਸੀਂ ਜੋ ਬੋਲਣਾ ਬੋਲੋ। ਕੱਲ ਜਿਹੜਾ ਪੁਲਸੀਆ ਆਇਆ ਰਿਟਾਇਰਡ SP, ਮੈਂ ਸੋਚਿਆ ਕਿਤੇ ਉਸ ਤਰ੍ਹਾਂ ਦਾ ਹੀ ਨਾ ਆਵੇ, ਕਿਉਂਕਿ ਉਹਨੇ ਆਪਣੇ ਲੈਟਰ ਪੈਡ ਤੇ ਲਿਖ ਰੱਖਿਆ ਸੀ ਰਿਟਾਇਰਡ SP। ਅਲਵਰ ਵਿਚ ਮੈਨੂੰ ਚਿੱਠੀ ਆਈ ਅੰਮ੍ਰਿਤਸਰ ਦਾ ਵਾਸੀ, ਮੈਂ ਕਿਹਾ ਠੀਕ ਹੈ ਕੋਈ ਨੀ ਤੁਸੀਂ ਮੈਨੂੰ ਮਿਲਣਾ, ਤੇ ਤਸਵੀਰ ਮੇਰੇ ਸਾਹਮਣੇ ਸੀ ਉਸ ਪੁਲਸੀ ਦੀ ਜਿਸਨੇ ਬੜੀਆਂ ਕਿਤਾਬਾਂ ਲਿਖੀਆਂ ਲੇਕਿਨ ਮੂੰਹ ਦਾ ਫਿੱਕਾਪਣ ਕੌੜਾਪਣ ਗਾਲੀ ਗਲੋਚ ਅਜੇ ਉਸ ਤਰ੍ਹਾਂ ਦੀ ਹੈ ਜਿਵੇਂ ਥਾਣੇ ਚ ਬੈਠ ਕੇ ਉਹ ਕਰਦਾ ਸੀ, ਇਸ ਤਰ੍ਹਾਂ ਹੀ ਗੁਰਦੁਆਰੇ ਨੂੰ ਥਾਣਾ ਹੀ ਸਮਝ ਲੈਂਦਾ। ਤੇ ਮੈਂ ਇਹੀ ਸੋਚਦਾ ਸੀ ਕਿਧਰੇ ਉਸ ਤਰ੍ਹਾਂ ਦਾ ਨਾ ਹੋਵੇ, ਮੈਂ ਸਿਰਫ ਬੈਠਾ ਹੀ ਹਾਂ ਉਹਦੇ ਕੋਲ, ਮੈਂ ਕਿਹਾ ਦੱਸੋ ਗੁਰਮੁਖੋ। ਉਹਦਾ ਰੋਣਾ ਨਹੀਂ ਕਹਿੰਦੇ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ, ਚਲੋ ਇੱਕ ਸ਼ਬਦ ਤੇ ਕਹਿੰਦਾ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ, ਰੋਂਦਾ ਹੀ ਰੋਂਦਾ ਉੱਠ ਕੇ ਚਲਾ ਗਿਆ। ਫਿਰ ਮੈਂ ਦੇਖਿਆ, ਅੱਜ ਤੱਕ ਕਾਫੀ ਦੇਖੇ ਨੇ ਜਿਨ੍ਹਾਂ ਦੇ ਹਾਸੇ ਦੇ ਚ ਰੱਬ ਦਾ ਰੰਗ ਹੈ, ਜਿਨ੍ਹਾਂ ਦੇ ਰੋਣੇ ਦੇ ਚ ਰੱਬ ਦਾ ਰੰਗ ਹੈ, ਜਿਨ੍ਹਾਂ ਦੀ ਖਾਮੋਸ਼ੀ ਦੇ ਚ ਰੱਬ ਦਾ ਰੰਗ ਹੈ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ, ਬਾਜ ਸੱਚੇ ਨਾ ਬੇਪਰਵਾਹ ਹੁੰਦੇ, ਪਰਵਾਹ ਕਿਸੇ ਦੀ ਵੀ ਨਹੀਂ ਰੱਖਦੇ, ਬੇਪਰਵਾਹ ਪ੍ਰਭੂ ਨਾਲ ਜੁੜ ਕੇ ਉਹ ਬੇਪਰਵਾਹ ਹੋ ਜਾਂਦੇ। ਐਸੇ ਮਨੁੱਖਾਂ ਦੇ ਹਰ ਹਰਕਤ ਵਿੱਚ ਪਰਮਾਤਮਾ ਹੁੰਦਾ, ਚਾਹੇ ਉਹ ਕੁਛ ਵੀ ਕਰਨ। ਇਹ ਵੀ ਮੈਂ ਅਰਜ਼ ਕਰਦੇ ਹਾਂ, ਐਸਾ ਮਨੁੱਖ ਜਦ ਭੋਜਨ ਛਕ ਰਿਹਾ ਹੁੰਦਾ, ਉਹਦੇ ਲਈ ਭੋਜਨ ਦਾ ਰਸ ਵੀ ਰੱਬ ਦਾ ਰਸ ਹੈ। ਭਾਈ ਗੁਰਦਾਸ ਕਹਿ ਰਹੇ ਨੇ, ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ, ਰਸਕਸ ਆਪ ਬਣਾਏਗਾ ਰਸ ਵਿੱਚ ਰਸ ਗੋਈ। ਹੇ ਪ੍ਰਭੂ, ਮੈਂ ਕਿਸ ਤਰ੍ਹਾਂ ਮੰਨ ਸਕਦਾ ਕਿ ਤੇਰੀ ਹੋਂਦ ਤੋਂ ਬਿਨਾਂ ਭੋਜਨ ਸਵਾਦੀ ਹੋ ਸਕਦਾ? ਅਗਰ ਨਾਮ ਜਪਦੇ ਹੋਇਆ ਭੋਜਨ ਬਣਾਇਆ ਜਾਏ, ਬਾਣੀ ਪੜਦੇ ਹੋਇਆ ਦਾਲ ਸਾਫ ਕੀਤੀ ਜਾਏ, ਪ੍ਰਸ਼ਾਦੇ ਬਣਾਏ ਜਾਣ, ਕਈ ਗੁਣਾ ਜ਼ਿਆਦਾ ਰਸ ਵੱਧ ਜਾਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਲੇਕਿਨ ਜੋ ਵੀ ਭੋਜਨ ਦਾ ਸਵਾਦ ਹੈ ਇੱਕ ਰਸਕ ਮਨੁੱਖ ਨੂੰ, ਇੱਕ ਜਿਹੜੇ ਹੋਏ ਮਨੁੱਖ ਨੂੰ, ਉਹ ਵੀ ਰੱਬ ਦਾ ਰਸ ਪ੍ਰਤੀਤ ਹੁੰਦਾ। ਉਹਦੇ ਲਈ ਇੰਦਰੀਆਂ ਦਾ ਰਸ ਵੀ ਪਰਮਾਤਮ ਰਸ ਜੋ ਹੈ ਬਣ ਜਾਂਦਾ, ਔਰ ਜੀਵਨ ਉਸਦਾ ਸਫਲ ਹੋ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹ ਕਸਮ ਦੇ ਬੋਲ ਜੋ ਸੁਣੇ, ਅਨਾਹਦ ਨਾਦ ਨੂੰ ਜੋ ਸੁਣਿਆ, ਆਪਣੀ ਪਾਵਨ ਰਸਨਾ ਦੇਖੇ, ਆਪਣੀ ਪਾਵਨ ਆਵਾਜ਼ ਦੇਖੇ, ਉਹਨੂੰ ਬਾਹਰ ਪ੍ਰਗਟ ਕੀਤਾ। ਜੋ ਖਸਮ ਦੇ ਗਿਆਨ ਨੂੰ, ਅਨੁਭਵ ਨੂੰ ਭਾਸ਼ਾ ਤੇ ਉਹ ਆਪਣੀ ਦੇਗਾ, ਜੈਸੇ ਮੁਹੰਮਦ ਸਾਹਿਬ ਨੇ ਅਰਬੀ ਚ ਪ੍ਰਗਟ ਕੀਤਾ, ਕਿਉਂਕਿ ਉਹ ਅਰਬੀ ਜਾਣਦੇ ਸਨ, ਦੂਜੀ ਭਾਸ਼ਾ ਨਹੀਂ ਬੋਲ ਸਕਦੇ ਸਨ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਸੰਸਕ੍ਰਿਤ ਦੇ ਚ ਪ੍ਰਗਟ ਕੀਤਾ, ਸ੍ਰੀ ਕ੍ਰਿਸ਼ਨ ਨੇ ਸੰਸਕ੍ਰਿਤ ਦੇ ਚ ਪ੍ਰਗਟ ਕੀਤਾ। ਸੰਸਕ੍ਰਿਤ ਪਰਮਾਤਮਾ ਦੀ ਭਾਸ਼ਾ ਨਹੀਂ ਹੈ। ਮੁਹੰਮਦ ਸਾਹਿਬ ਨੇ ਅਰਬੀ ਦੇ ਚ ਪ੍ਰਗਟ ਕੀਤਾ, ਅਰਬੀ ਖੁਦਾ ਦੀ ਜ਼ਬਾਨ ਨਹੀਂ ਹੈ। ਸ਼ੇਖ ਸਾਦੀ, ਮੌਲਾਨਾ ਰੂਮ, ਉਮਰ ਖਿਆਮ, ਸ਼ਮਸ ਤਬਰੇਜ਼, ਹਾਫਿਜ਼, ਉਹਨਾਂ ਨੇ ਉਸ ਅਨੁਭਵ ਨੂੰ ਪਰਸ਼ੀਅਨ ਵਿਚ ਪ੍ਰਗਟ ਕੀਤਾ ਹੈ ਕਿ ਫਾਰਸੀ ਖੁਦਾ ਦੀ ਜ਼ਬਾਨ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਿਜ ਪੰਜਾਬੀ, ਸੰਸਕ੍ਰਿਤ, ਫਾਰਸੀ, ਹੋਰ ਦੇਸ਼ ਦੀਆਂ ਲੋਕਲ ਭਾਸ਼ਾਵਾਂ ਉਹਦੇ ਚ ਪ੍ਰਗਟ ਕੀਤਾ ਹੈ, ਪਰ ਜਿਨ ਇਹ ਉਲੇਖੇ ਤੇ ਸਰਨਾਏ ਅੱਖਰ ਦੇ ਵਿਚ ਪਰਮਾਤਮਾ ਨਹੀਂ ਆਉਂਦਾ, ਇਹ ਉਹਦੀ ਭਾਸ਼ਾ ਨਹੀਂ ਹੈ। ਉਹਨਾਂ ਅੱਖਰਾਂ ਦੇ ਜੋ ਗਿਆਨ ਹੈ, ਅਨੁਭਵ ਹੈ, ਉਹ ਪਰਮਾਤਮਾ ਦਾ ਹੈ। ਮਹਾਰਾਜ ਕਹਿੰਦੇ ਨੇ ਮੇਰਾ ਨਹੀਂ ਹੈ, ਭਾਂਡੇ ਮੇਰੇ ਨੇ, ਭਾਂਡਿਆਂ ਦੇ ਜਿਹੜਾ ਭੋਜਨ ਹੈ ਉਹ ਤੇ ਰੱਬ ਦਾ ਪਰੋਸਿਆ ਹੋਇਆ, ਮੇਰਾ ਨਹੀਂ ਹੈ। ਭਾਂਡਿਆਂ ਨਾਲ ਕੋਈ ਤ੍ਰਿਪਤ ਹੋਵੇਗਾ, ਖਾਲੀ ਭਾਂਡੇ ਕੀ ਕਰਨਗੇ, ਪੇਟ ਤੇ ਭਰੇਗਾ ਭੋਜਨ ਨਾਲ। ਗੁਰੂ ਨਾਨਕ ਕਹਿੰਦੇ ਨੇ ਭਾਂਡੇ ਮੇਰੇ ਨੇ, ਭੋਜਨ ਤੇ ਰੱਬ ਦਾ, ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲੋ। ਕਿਸ ਤਰ੍ਹਾਂ ਦਾ ਗਿਆਨ ਹੋ, ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ। ਇਹ ਅਨੁਭਵੀ ਬੋਲ ਜੋ ਸੁਣ ਲੈਂਦਾ ਤੇ ਸੁਣ ਕੇ ਆਨੰਦ ਹੋ ਕੇ ਮਾਣਦਾ, ਉਹਨੂੰ ਭਗਤ ਕਹਿ ਦਿੰਦੇ ਨੇ, ਸੰਤ ਕਹਿ ਦਿੰਦੇ ਨੇ, ਬ੍ਰਹਮ ਗਿਆਨੀ ਕਹਿ ਦਿੰਦੇ ਨੇ। ਪਰ ਜਿਹੜਾ ਉਸ ਅਨੁਭਵ ਨੂੰ ਆਪਣੀ ਜ਼ਬਾਨ ਦੇ ਕੇ, ਆਪਣੀ ਭਾਸ਼ਾ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰਦਾ, ਉਹ ਪੈਗੰਬਰਾਂ ਚ ਸ਼ੁਮਾਰ ਆਉਂਦਾ, ਅਵਤਾਰਾਂ ਚ ਸ਼ੁਮਾਰ ਆਉਂਦਾ। ਹਰ ਅਵਤਾਰੀ ਪੁਰਸ਼ ਦੀ ਇਹ ਪਹਿਚਾਣ ਹੋਵੇਗੀ, ਉਹਦੇ ਕੋਲ ਪਰਮਾਤਮਾ ਦੀ ਬਾਣੀ ਹੋਵੇਗੀ। ਸ਼ੱਕ ਤੇ ਸ਼ੰਸਾ ਕਿਧਰੇ ਫਿਰ ਨਾ ਪੈਦਾ ਹੋ ਜਾਏ। ਜਿਤਨੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਹੈ, ਚਾਹੇ ਰਵਿਦਾਸ ਦੀ ਹੈ, ਚਾਹੇ ਕਬੀਰ ਦੀ, ਚਾਹੇ ਸਦਨੇ ਦੀ, ਤੇ ਚਾਹੇ ਭਗਤ ਜੈਦੇਵ ਦੀ, ਭਾਵੇਂ ਬਾਬੇ ਫਰੀਦ ਦੀ, ਸਭ ਖੁਦਾ ਦੇ ਬੋਲ ਨੇ, ਪਰਮਾਤਮਾ ਦੇ ਬੋਲ, ਉਹਨਾਂ ਦੀ ਪਕੜ ਵਿਚ ਆਏ। ਉਹਨਾਂ ਨੇ ਉਸ ਅਨੁਭਵ ਨਾਦ ਨੂੰ, ਅਨਾਹਦ ਨਾਦ ਨੂੰ ਬਾਹਰ ਪ੍ਰਗਟ ਕੀਤਾ ਹੈ। ਪ੍ਰਾਚੀਨ ਸਾਡੇ ਰਿਸ਼ੀ ਮੁਨੀਆਂ ਨੇ ਸੋਹਣੀ ਵੰਡ ਕੀਤੀ ਹੈ। ਕੋਈ ਅੰਸਾ ਅਵਤਾਰ ਹੁੰਦਾ, ਕੋਈ ਦੋ ਕਲਾ ਅਵਤਾਰ, ਕੋਈ ਚਾਰ ਕਲਾ ਅਵਤਾਰ, ਕੋਈ ਅੱਠ ਕਲਾ, ਕੋਈ ਬਾਰਾਂ ਕਲਾ, ਕੋਈ ਚੌਦਾਂ ਕਲਾ, ਕੋਈ ਸੋਲਾਂ ਕਲਾ। ਸੋਲਾਂ ਤੋਂ ਅੱਗੇ ਨਹੀਂ ਗਏ। ਸ੍ਰੀ ਕ੍ਰਿਸ਼ਨ ਨੂੰ ਸੋਲਾਂ ਕਲਾ ਮੰਨਦੇ ਨੇ, ਰਾਮ ਨੂੰ ਛੋਟਾ ਮੰਨਦੇ ਨੇ, ਬਾਰਾਂ ਜਾਂ ਚੌਦਾਂ ਇੰਜ ਮੰਨਦੇ, ਕ੍ਰਿਸ਼ਨ ਨਾਲੋਂ ਛੋਟੇ ਨੇ। ਫਿਰ ਸ੍ਰੀ ਕ੍ਰਿਸ਼ਨ ਤੇ ਰਾਮ ਨਾਲੋਂ ਬਾਕੀ ਸਾਰਿਆਂ ਨੂੰ ਤਾਂ ਬਿਲਕੁਲ ਹੀ ਛੋਟਾ ਮੰਨਦੇ ਨੇ। ਕਿਸੇ ਕਿਸੇ ਨੂੰ ਤਾਂ ਕਹਿੰਦੇ ਨੇ ਅੰਸਾ ਅਵਤਾਰ, ਅੰਸ ਮਾਤਰ, ਛੋਟਾ, ਬਿਲਕੁਲ ਛੋਟਾ, ਕੋਈ ਅੰਸ ਮਾਤਰ ਕੰਮ ਕਰਨ ਆਏ ਨੇ। ਕਿਸੇ ਇੱਕ ਅੱਧ ਨੂੰ ਉਪਦੇਸ਼ ਸੰਦੇਸ਼ ਦੇਣ ਆਏ ਨੇ ਤੇ ਫਿਰ ਰੁਖਸਤ ਹੋ ਗਏ ਨੇ। ਅੰਸਾ ਅਵਤਾਰ, ਇਹ ਤੇ ਅੰਸ ਮਾਤਰ ਨੇ, ਲੇਸ਼ ਮਾਤਰ ਨੇ, ਇਹ ਵੀ ਉਹਨਾਂ ਦੀ ਕਹਿਣੀ ਠੀਕ ਹੈ। ਅੰਸਾ ਅਵਤਾਰ, ਅੰਸ ਮਾਤਰ, ਜੈਸੇ ਇਹ ਉਂਗਲ ਮੇਰਾ ਸਾਰੇ ਦਾ ਸਾਰਾ ਸਰੀਰ ਨਹੀਂ ਹੈ, ਸਰੀਰ ਦਾ ਇੱਕ ਅੰਸ ਹੈ, ਅੰਸ, ਇਹ ਉਂਗਲ ਸਰੀਰ ਦਾ ਇੱਕ ਅੰਸ ਹੈ, ਅੰਗ ਹੈ, ਅੰਸ ਮਾਤਰ ਅਵਤਾਰ, ਪੂਰਨ ਅਵਤਾਰ ਨਹੀਂ ਹੈ। ਸਰੀਰ, ਹੱਥ ਨੇ, ਪੈਰ ਨੇ, ਮੂੰਹ, ਮੱਥਾ, ਸਾਰੇ ਗਿਆਨ ਇੰਦਰੇ ਨੇ, ਕਹਿੰਦੇ ਨੇ ਪੂਰਨ ਸਰੀਰ ਹੈ। ਪਰ ਗੁਸਤਾਖੀ ਮਾਫ ਕਿਵੇਂ ਕਰਨ, ਕਿਸੇ ਦੇ ਦੋ ਪੈਰ ਨੇ ਤਾਂ ਕਹਿੰਦੇ ਨੇ ਸਰੀਰ ਪੂਰਾ ਨਹੀਂ, ਕਿਸੇ ਦਾ ਇੱਕ ਹੱਥ ਨੇ ਸਰੀਰ ਪੂਰਾ ਨਹੀਂ, ਕਿਸੇ ਦੀਆਂ ਦੋ ਅੱਖਾਂ ਨੇ ਸਰੀਰ ਪੂਰਾ ਨਹੀਂ। ਸ਼ਾਇਦ ਆਪ ਨੂੰ ਗਿਆਤ ਹੋਵੇਗਾ ਜ਼ਰੂਰ, ਅੰਮ੍ਰਿਤ ਛਕਾਉਣ ਦੇ ਜਿਹੜੇ ਪੰਜ ਪਿਆਰੇ ਸ਼ਾਮਲ ਹੁੰਦੇ ਨੇ, ਅੰਗਹੀਣ ਨਹੀਂ ਸ਼ਾਮਲ ਹੋ ਸਕਦੇ, ਸਰੀਰ ਪੂਰਾ ਚਾਹੀਦਾ, ਮਰਿਆਦਾ, ਮਰਿਆਦਾ, ਦੋਵੇਂ ਅੱਖਾਂ ਹੋਣੀਆਂ ਚਾਹੀਦੀਆਂ, ਦੋ ਪੈਰ ਹੋਣੇ ਚਾਹੀਦੇ ਨੇ, ਦੋ ਹੱਥ ਹੋਣੇ ਚਾਹੀਦੇ ਨੇ, ਦਿਲ ਦਿਮਾਗ ਪੂਰਨ ਹੋਣਾ ਚਾਹੀਦਾ, ਅੰਗਹੀਣ ਨਹੀਂ ਚਾਹੀਦਾ। ਤੋਂ ਮੈਂ ਅਰਜ ਕਰਾਂ, ਉਹ ਸਰੀਰ ਅਧੂਰਾ ਹੈ, ਬਾਕੀ ਤੇ ਸਭ ਕੁਝ ਹੈ, ਪੈਰ ਨਹੀਂ ਨੇ, ਬਾਕੀ ਤੇ ਸਭ ਕੁਝ ਹੈ, ਹੱਥ ਨਹੀਂ ਨੇ, ਬਾਕੀ ਤੇ ਸਭ ਕੁਝ ਹੈ, ਅੱਖਾਂ ਨਹੀਂ ਨੇ। ਪੂਰਨ ਅਵਤਾਰ ਪ੍ਰਾਚੀਨ ਰਿਸ਼ੀ ਕ੍ਰਿਸ਼ਨ ਨੂੰ ਕਹਿੰਦੇ ਨੇ, ਬਾਕੀ ਸਾਰਿਆਂ ਨੂੰ ਛੋਟਾ ਕਹਿੰਦੇ ਨੇ। ਅੰਸਾ ਅਵਤਾਰ, ਦੋ ਕਲਾ, ਚਾਰ ਕਲਾ, ਛੇ ਕਲਾ, ਅੱਠ ਕਲਾ, ਦਸ ਕਲਾ, ਬਾਰਾਂ ਕਲਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ, ਸੋਲਾਂ ਕਲਾ ਸੰਪੂਰਨ ਭਰਿਆ ਕਲਾ ਹੁਨਰ ਨੂੰ ਕਹਿੰਦੇ ਨੇ। ਕਲਾ ਜਿਸ ਕੋਲ ਹੋਵੇ, ਕਲਾਕਾਰ, ਕੋਈ ਇੱਕ ਵੀ ਕਲਾਕਾਰ ਆਪਣੀ ਕਲਾ ਵਿਚ ਪੂਰਨ ਨਿਪੁੰਨ ਨਹੀਂ ਹੋ ਸਕਦਾ। ਕੋਈ ਕਵੀ ਨਹੀਂ ਕਹਿ ਸਕਦਾ ਇਸ ਤੋਂ ਅੱਗੇ ਕੋਈ ਕਵਿਤਾ ਹੋ ਨਹੀਂ ਸਕਦੀ। कोई संगीतकार कह नहीं सकता इस तो अच्छी, पर अगे दी कोई गायकी हो नहीं सकती, हो सकती है उस तो भी अच्छी हो सकती है। पर जेदे अंदर 16 तरह की कला हो जाए और कला भी अपने आप विच पूरी होवे तो फिर दुनिया का प्रभावित होना कुदरती सी। गुरु अर्जन देव जी महाराज कहते 16 कला संपूर्ण फलिया, अनंत कला होए ठाकर चढ़िया, लख नहीं करोड़ नहीं अनंत जो गिणिया नहीं जा सकदियां, तो परमात्मा जो इतना वड्डा कलाकार है साढ़े हिरदे च प्रगट होया, प्रगट होया अनंत कला का मार, बेशुमार कला का मार। कला तो जो है पहचान होंगी, जब वो प्रगट होया इतना महान कलाकार, इस तरह के पुरुष तो कला अगर प्रगट हो सकी तो अवतारा की श्रेणी च आ जाता है। सिर्फ उस कला का उसने आनंद माणिया ते लीन रहा, उन्हों भगत कह देंगे ने, संत कह देंगे, गुरमुख कह देंगे ने, ब्रह्मज्ञानी कह देंगे ने। अवतार ओ जिन्हें प्रभु का अनाहद नाद सुनिया ते जगत नु सुनाया। बहुत जगत सुन लवे जमीन दे उत्ते इस तरह की सब तो वड्डी कोशिश की थी, सब तो पहले धन गुरु नानक ने। कहते ने कुल 250 मील का भ्रमण है हजरत ईसा का, इस तो ज्यादा नहीं। मथुरा तो लेके द्वारका गुजरात तक का भ्रमण है श्री कृष्ण का। अयोध्या तो लेके लंका तक का भ्रमण है श्री राम का। मुहम्मद साहब का भ्रमण 200 मील के दायरे च मनते हैं। अज जिसनु सऊदी अरब कहते हैं और फिर इराक कहते हैं, बस इथे तक का ही भ्रमण है, ज्यादा नहीं। महात्मा बुद्ध नु ते कहंदे ने बोध बिहार, जिस सूबे का नाम बिहार है, संस्कृत दे शब्द बिहार तो बने, बिहार कहंदे ने भ्रमण नु। इस सूबे का नाम पहले बोध बिहार सी, जिथे जिथे महात्मा बुद्ध ने भ्रमण किया, बोध बिहार। सिर्फ बिहार तक का भ्रमण है महात्मा बुद्ध। बड़ा दया नाल भरिया होया हिरदा से गुरु नानक दा, वो तिब्बत गए, भूटान गए, सिक्किम गए, लंका गए, फिर कुछ चाइना दे इलाके च गए, लेह लद्दाख सारा भारत, फिर तुर्कमेनिस्तान, उज़्बेकिस्तान, ताजिकिस्तान, फिर अफगानिस्तान, ईरान, सारा अरब गए। ये अनाहद नाद सारे ही सुन, सारे ही सुन, सारे ही सुन। जिना जिना कुल कन सन उन्होंने लाभ उठाया, जिना जिना कुल अखा सन उन्होंने लाभ उठाया। ये गल वखरी है। डॉक्टर मोहम्मद इकबाल कहते ने गुरु नानक तो भरमन बहुत कीता, भरमन बहुत कीता, की करिए लोगों के कान ही नहीं सन थानू सुन सकते, लोगों को अखा ही नहीं सन थानू वेख सकते। बड़े कीमती शब्द उसने कहे ने, क्षमा हक से, हक सच नू कहंदे ने, क्षमा हक से जो मुनव्वर हो वो ये महफिल न थी। इस नजम का नाम उसने नानक रखे। सच दे दीवे नाल जिड़ी महफिल रोशन हो सके, ये महफिल ओ नहीं सी, ते अंधियां दी महफिल। गुरु नानक तुसी मेहनत बहुत की थी, बहुत की थी, किसी ने अखा ही नहीं खोलिया, नहीं खोलिया, अंधे बने रहे। क्षमा हक से जो मुनव्वर हो वो ये महफिल न थी, बारिशे रहमत हुई पर जमी काबिल न थी। तू बहुत बरसदा रहे हैं, बहुत बरसदा रहे हैं, कि करिए जमीन ही पथरेली सी, बंजर सी, नहीं कुछ हो गया। बहुत मेहनत की थी, बहुत मेहनत की थी, इसका मतलब है बहुत ही दया नाल भरिया होया हिरदा से। ਉੱਥੇ ਵੀ ਬਰਸੀਏ, ਉੱਥੇ ਵੀ ਬਰਸਣਾ ਹੈ, ਉੱਥੇ ਵੀ ਬਰਸਣਾ ਹੈ, ਉੱਥੇ ਵੀ ਦੀਵਾ ਜਲਾਉਣਾ ਹੈ, ਉੱਥੇ ਵੀ ਦੀਵਾ ਜਲਾਉਣਾ ਹੈ। ਇਹੀ ਉਮੰਗ, ਇਹੀ ਤਰੰਗ, ਇਹੀ ਦਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨੌ ਖੰਡ ਪ੍ਰਥਮੀ ਵਿਚ ਵਰਮਣ ਕਰਾਂਗੇ। ਹੁਣ ਮੈਂ ਅਰਜ਼ ਕਰਾਂ, ਜਿਹੜਾ ਅਨੁਭਵ ਅਨੁਭਵੀ ਪੁਰਸ਼ਾਂ ਨੂੰ ਹੁੰਦਾ, ਅਨਾਹਦ ਨਾਗ ਜੋ ਪਰਮਾਤਮਾ ਦਾ ਉਹ ਸੁਣਦੇ ਨੇ, ਸੁਣ ਕੇ ਸਮਾਧੀ ਲੀਨ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ ਨੇ, ਰਸ ਵੀ ਬੋਰ ਹੋ ਜਾਂਦੇ ਨੇ। ਭਗਤ ਨੇ, ਸੰਤ ਨੇ, ਪਰ ਜੋ ਸੁਣ ਕੇ ਸੁਣਾਉਣ ਦੇ ਸਮਰੱਥ ਹੋ ਜਾਂਦੇ ਨੇ, ਸੁਣਾਉਣ ਦੇ, ਉਹਨੂੰ ਅਵਤਾਰ ਕਹਿੰਦੇ ਨੇ। ਬਸ ਇਹ ਪਹਿਚਾਣ ਹੈ। ਜਿਨ੍ਹਾਂ ਦੇ ਅੰਦਰੋਂ ਇਸ ਤਰ੍ਹਾਂ ਦੇ ਅਨਾਹਤ ਬੋਲ ਤੇ ਨਹੀਂ ਨਿਕਲਦੇ, ਪੰਜਾਬ ਵਿਚ ਕੁਝ ਬਣੇ ਹੋਏ ਗੁਰੂ ਕਵੀਆਂ ਕੋਲ ਨਿਕੰਮੇ ਬੋਲ ਲਿਖਵਾ ਕੇ ਗੁਰੂ ਹੋਣ ਦਾ, ਅਵਤਾਰ ਹੋਣ ਦਾ ਧੋਖਾ ਜਗਤ ਨੂੰ ਦਿੰਦੇ ਨੇ, ਅਡਮਰ ਰਚਦੇ ਨੇ। ਹਰ ਅਵਤਾਰੀ ਪੁਰਸ਼ ਕੋਲ ਪ੍ਰਮਾਤਮਾ ਦਾ ਕਲਾਮ ਆਉਂਦਾ ਹੈ, ਅਲਹਾਮ ਆਉਂਦਾ ਹੈ, ਅਨਾਹਦ ਨਾਹਦ ਆਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖੁਦਾ ਦਾ ਅਲਹਾਮ ਹੈ, ਭਾਗਵਤ ਗੀਤ ਹੈ, ਭਗਵਾਨ ਦੇ ਗੀਤ ਨੇ, ਖਸਮ ਦੇ ਬੋਲ ਨੇ। ਇਸ ਵਾਸਤੇ ਸਾਫ਼ ਹੈ, ਪੋਥੀ ਪਰਮੇਸ਼ਰ ਕਾ ਸਥਾਨ, ਇੱਥੇ ਹੀ ਸੰਵਾਦਨਾ ਹੋਈ, ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਰੂਪ ਰੇਖਾ ਬਣੀ, ਔਰ ਇੱਥੇ ਹੀ ਮੇਰੇ ਪਾਤਸ਼ਾਹ ਨੇ ਕਿਹਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਟੇਕਿਆ ਹੋਇਆ ਮੱਥਾ ਪਰਮਾਤਮਾ ਨੂੰ ਟੇਕਿਆ ਹੋਇਆ ਮੱਥਾ ਹੈ। ਇੱਥੇ ਪੋਥੀ ਪਰਮੇਸ਼ਰ ਕਾ ਅਸਥਾਨ, ਇਹ ਪਰਮੇਸ਼ਰ ਅੱਜ ਦਾ ਜੋ ਹੁਕਮਨਾਮ ਹੈ, ਅੱਜ ਦਾ ਜੋ ਵਾਕ ਹੈ, ਇਹਨੂੰ ਆਪ ਹੁਣ ਜੋ ਹੈ ਸਰਵਨ ਕਰੋ। ਬੜਾ ਸਮਾਂ ਬਹੁਤ ਨਾ ਲਈਏ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ। ਘਰ ਬੈਠੇ ਗੁਰੂ ਦੇ ਆਏ, ਹੁਣ ਘਰ ਤੋਂ ਮੁਰਾਦ ਉਹ ਲੈ ਲਈਏ ਜੋ ਇੱਟਾਂ ਦਾ ਬਣਿਆ ਹੋਇਆ, ਪੱਥਰਾਂ ਦਾ ਬਣਿਆ ਹੋਇਆ, ਇਹ ਤੇ ਡੇਰੀ ਹੋ ਜਾਂਦਾ। ਇਹ ਵੀ ਮੈਂ ਉਸ ਕਰਾਂ, ਮਥੁਰਾ ਵਿੱਚ ਅੱਜ ਕ੍ਰਿਸ਼ਨ ਜੀ ਦੇ ਮਹਿਲਾਂ ਦੇ ਅਸਥਾਨ ਦੇ ਕੋਈ ਨਾਮੋ ਨਿਸ਼ਾਨ ਨਹੀਂ ਰਹੇ। ਕਿਸੇ ਘਰ ਵਿਚ ਰਹਿਣ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਨੇ, ਮਹਿਲ ਕਿਤਨਾ ਹੀ ਪੱਕਾ ਕਿਉਂ ਨਾ ਹੋਵੇ, ਕੱਚਾ ਹੋ ਜਾਂਦਾ, ਡੇਰੀ ਹੋ ਜਾਂਦਾ, ਖਤਮ ਹੋ ਜਾਂਦਾ। ਕਿਤਨੇ ਬੜੇ ਬੜੇ ਕਿਲੇ, ਕਿਤਨੇ ਬੜੇ ਬੜੇ ਮਹਿਲ ਡੇਰੀ ਹੋ ਗਏ, ਖਾਕ ਹੋ ਗਏ, ਜ਼ਮੀਨ ਤੇ ਆ ਗਏ। ਕਿਸ ਘਰ ਦੀ ਗੱਲ ਕਰ ਰਹੇ ਨੇ, ਇਹ ਪੰਕਤੀ ਸਪਸ਼ਟ ਕਰੇਗੀ। ਘਰ ਮੇ ਘਰ ਦਿਖਾਏ ਦੇ, ਫਿਰ ਸਵਾਮੀ ਰਾਮਾਨੰਦ ਬਸੰਤ ਰਾਗ ਦਾ ਇੱਕ ਸ਼ਬਦ, ਕਥ ਜਾਈਏ ਰੇ ਘਰ ਲਾਗੋ ਰੰਗ, ਘਰ ਦੇ ਚ ਰੰਗ ਲੱਗ ਗਿਆ, ਕਿੱਥੇ ਜਾਵਾਂ, ਕਿਸੇ ਘਰ ਦੇ ਜਾਣ ਦੀ ਮੈਨੂੰ ਕੀ ਲੋੜ ਹੈ, ਆਪਣੇ ਘਰ ਦੇ ਚ ਹੀ ਰੰਗ ਲੱਗ ਗਿਆ। ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਤੁਮਨ ਵਾਯੋ ਭੰਗ। ਜਿਹੜਾ ਘਰ ਤੋਂ ਬਾਹਰ ਚਲਾ ਜਾਂਦਾ ਸੀ ਉਹ ਪਿੰਗਲਾ ਹੋ ਗਿਆ, ਉਹਦੇ ਪੈਰ ਹੀ ਟੁੱਟ ਗਏ। ਕੌਣ ਜਾਂਦਾ ਸੀ ਧਿਆਨ, ਕੌਣ ਜਾਂਦਾ ਸੀ ਮਨ, ਘਰ ਤੋਂ ਬਾਹਰ ਚਲਾ ਜਾਂਦਾ ਸੀ, ਨੌ ਦਰਵਾਜ਼ਿਆਂ ਦੇ ਰਾਹੀਂ ਚਲਾ ਜਾਂਦਾ ਸੀ, ਕਿਤੇ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਰਸਨਾ ਦੇ ਰਾਹੀਂ, ਨਾਸਕਾ ਦੇ ਰਾਹੀਂ, ਔਰ ਖਲੜੀ ਦੇ ਰਾਹੀਂ ਭੱਜ ਜਾਂਦਾ ਸੀ ਬਾਹਰ। ਭਜਣਾ ਮਿਟ ਗਿਆ, ਕਿਵੇਂ ਮਿਟਿਆ। ਕਬੀਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਮੂੰਗ ਲਈਏ ਦਰਵਾਜ਼ੇ ਬਾਜੀਅਲੇ ਅਨਹਦ ਬਾਜੇ, ਮੈਂ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ, ਗੱਲ ਖਤਮ। ਜਿਨ੍ਹਾਂ ਦੇ ਰਾਹੀਂ ਇਹ ਭੱਜ ਕੇ ਬਾਹਰ ਚਲਾ ਜਾਂਦਾ ਸੀ, ਆਪਾਂ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ, ਮੂੰਹ ਦੇ ਲਈ ਬੰਦ ਕਰ ਦਿੱਤੇ ਨੇ, ਮੂੰਹ ਲਈ ਦਰਵਾਜ਼ੇ ਬਾਜੀਅਲੇ ਅਨਹਦ ਬਾਜੇ। ਹੁਣ ਮੈਨੂੰ ਉਹ ਅਨਾਹਤ ਦਾ ਨਾਦ ਸੁਣਾਈ ਦੇਣ ਲੱਗ ਪਿਆ, ਪਰਮਾਤਮਾ ਦੇ ਬੋਲ ਸੁਣਾਈ ਦੇਣ ਲੱਗ ਪਏ। ਮੈਂ ਆਪਣੇ ਘਰ ਵਿਚ ਇਹ ਬੋਲ ਸੁਣ ਰਿਹਾ, ਮੈਂ ਆਪਣੇ ਆਪ ਦੇ ਅੰਦਰ ਇਹ ਬੋਲ ਸੁਣ ਰਿਹਾ, ਬਾਹਰ ਭਟਕਣ ਦੇ ਸਾਰੇ ਦਰਵਾਜ਼ੇ ਹੀ ਮੈਂ ਬੰਦ ਕਰ ਦਿੱਤੇ। ਤੂੰ ਕਿਆ ਅੱਖਾਂ ਮੀਟ ਲਈਆਂ ਨੇ, ਕੰਨਾਂ ਚ ਰੋਈ ਪਾ ਲਈ ਹੈ, ਮੂੰਹ ਤੇ ਪੱਟੀ ਬੰਨ ਲਈ ਹੈ, ਨਾਸਕਾ ਬੰਦ ਕਰ ਛੱਡੀ ਹੈ? ਐਸੀ ਗੱਲ ਕਬੀਰ ਨਹੀਂ ਕਰ ਰਿਹਾ। ਇਹ ਵੀ ਮੈਂ ਅਰਜ਼ ਕਰਦਾ, ਚਲੋ ਇਸ ਨੂੰ ਇੱਕ ਹੋਰ ਮਹਾਂਪੁਰਸ਼ ਦੇ ਬੋਲ ਰਾਹੀਂ ਮੈਂ ਖੋਲਾਂ। ਇਹ ਮਹਾਂਪੁਰਸ਼ ਈਰਾਨ ਦੇ ਚ ਹੋਇਆ। ਉਹ ਕਹਿੰਦਾ, ਚਸ਼ਮੋ ਬੰਦ ਗੋਸ਼ੋ ਬੰਦ ਲਬਬਾ ਬੰਦ ਗਰਨਾ ਯਾਬੀ ਨੂਰੇ ਹੱਕ ਬਰਮਨ ਬਖੰਦ। ਨੂਰੇ ਹੱਕ ਸੱਚ ਦਾ ਨੂਰ, ਖੁਦਾ ਦਾ ਨੂਰ। ਚਸ਼ਮੇ ਬੰਦ ਜੇ ਤੂੰ ਅੱਖਾਂ ਨੂੰ ਬੰਦ ਕਰ ਲਵੇਂ, ਗੋਸ਼ੋ ਬੰਦ ਜੇ ਤੂੰ ਕੰਨਾਂ ਨੂੰ ਬੰਦ ਕਰ ਲਵੇਂ, ਲੱਭਾ ਬੰਦ ਜੇ ਤੂੰ ਜ਼ਬਾਨ ਨੂੰ ਬੰਦ ਕਰ ਲਵੇਂ, ਮੂੰਹ ਬੰਦ ਕਰ ਲਵੇਂ। ਚਸ਼ਮੋ ਬੰਦ ਗੋਸ਼ੋ ਬੰਦ ਲੱਭਾ ਬੰਦ ਗਰਨਾ ਯਾਬੀ ਨੂਰੇ ਅਕਬਰ ਮਨ ਬਖੰਦ। ਜੇ ਫਿਰ ਵੀ ਤੇਰੇ ਤੇ ਖੁਦਾ ਦਾ ਨੂਰ ਪ੍ਰਗਟ ਨਾ ਹੋਵੇ। ਇਹ ਫਕੀਰ ਕਹਿੰਦਾ, ਤੂੰ ਮੈਨੂੰ ਗਾਲਾਂ ਕੱਢੀ, ਮੇਰਾ ਮਜ਼ਾਕ ਉਡਾ, ਮੈਨੂੰ ਗਾਲਾਂ ਕੱਢੀ, ਲਾਜ਼ਮੀ ਰੱਬ ਦਾ ਨੂਰ ਪ੍ਰਗਟ ਹੋਵੇਗਾ, ਤੂੰ ਐਸਾ ਕਰ। ਭਗਤਾਂ ਦੀ ਗੱਲ, ਫਕੀਰਾਂ ਦੀ ਗੱਲ, ਰਮਜ਼ੀ ਗੱਲ। ਹੁਣ ਕੋਈ ਕੰਨਾਂ ਚ ਰੋਈ ਪਾ ਲਵੇ ਤੇ ਅੱਖਾਂ ਬੰਦ ਕਰ ਲਵੇ ਤੇ ਮੂੰਹ ਬੰਦ ਕਰ ਲੇ ਤੇ ਆਖੇ ਨੂਰ ਤੇ ਪ੍ਰਗਟ ਹੀ ਨਹੀਂ ਹੋਇਆ, ਕੋਈ ਖੁਦਾ ਦੀ ਝਲਕ ਤੇ ਮਿਲੀ ਨਹੀਂ। ਔਰ ਇਹ ਦਾਅਵੇ ਨਾਲ ਕਹਿ ਰਿਹਾ, ਚਸ਼ਮੋ ਬੰਦ ਗੋਸ਼ੋ ਬੰਦ ਲੱਭਾ ਬੰਦ। ਚਸ਼ਮ ਅੱਖਾਂ ਨੂੰ ਕਹਿੰਦੇ ਨੇ ਪਰਸ਼ਨ ਵਿੱਚ, ਬੰਦ ਕਰ ਲਏ ਅੱਖਾਂ। ਗੋਸ਼ ਕੰਨਾਂ ਨੂੰ, ਬੰਦ ਕਰ ਲਏ ਕੰਨ, ਬੰਦ ਕਰ ਲਏ ਆਪਣਾ ਮੂੰਹ ਜ਼ਬਾਨ। ਜੇ ਖੁਦਾ ਦਾ ਨੂਰ ਫਿਰ ਵੀ ਪ੍ਰਗਟ ਨਾ ਹੋਵੇ, ਖੁਦਾ ਦਾ ਕਸੂਰ ਹੈ, ਫਿਰ ਤੂੰ ਮੈਨੂੰ ਗਾਲਾਂ ਕੱਢੇ। ਇੰਜ ਕਹਿੰਦਾ, ਯਾਨੀ ਇਤਨੇ ਦਾਅਵੇ ਨਾਲ ਕਹਿ ਰਿਹਾ, ਰੱਬ ਦਾ ਨੂਰ ਲਾਜ਼ਮੀ ਪ੍ਰਗਟ ਹੋਵੇਗਾ, ਉਹ ਤੇਰੇ ਅੰਦਰ ਹੈ, ਪਰ ਕੀ ਕੀਤਾ ਜਾਏ, ਤੂੰ ਘਰ ਤੋਂ ਬਾਹਰ ਹੈ। ਧਰਮ ਦੀ ਸਾਧਨਾ ਇਹੀ ਹੈ, ਮਨੁੱਖ ਆਪਣੇ ਘਰ ਦੇ ਚ ਆ ਜਾਏ। ਜਦ ਵੀ ਕਿਸੇ ਨੂੰ ਝਲਕ ਮਿਲੀ ਹੈ, ਜਦ ਵੀ ਕਿਸੇ ਨੂੰ ਮਹਾਂਰਸ ਮਿਲਿਆ, ਕਿਧਰੇ ਵੀ ਨਹੀਂ ਮਿਲਿਆ, ਆਪਣੇ ਘਰ ਦੇ ਚ ਮਿਲਿਆ। ਤੇ ਹੁਣ ਘਰ ਕਿਸ ਨੂੰ ਕਹੀਏ, ਜਿੱਥੇ ਅਸੀਂ ਰੋਜ਼ ਜਾਂਦੇ ਹਾਂ, ਉੱਥੇ ਬਾਹਰ ਹੋ ਗਿਆ, ਉੱਥੇ ਫਿਰ ਧਿਆਨ ਬਾਹਰ ਜਾਏਗਾ। ਘਰ ਇਹ ਤਨ ਹੈ, ਔਰ ਇਸ ਦੇ ਪਰਿਪੂਰਨ ਪਰਮਾਤਮਾ ਨੇ ਇੰਜ ਕਹਿ ਲਓ ਪੰਜ ਕਮਰੇ ਬਣਾਏ ਨੇ। ਸੰਸਾਰੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਇੱਕ ਦੋ ਕਮਰਿਆਂ ਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਬਾਕੀ ਕਮਰੇ ਤੇ ਕਦੀ ਖੁੱਲਦਾ ਹੀ ਨਹੀਂ। ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੇ ਧਨਾੜ ਨੂੰ ਦੇਖ ਕੇ ਹੈਰਾਨ ਹੋਇਆ, ਬੜਾ ਸੋਹਣਾ ਮਹਿਲ ਬਣਾਇਆ, ਬੜਾ ਕੀਮਤੀ ਮਕਾਨ ਬਣਾਇਆ, ਬਹੁਤ ਵੱਡੀ ਜ਼ਮੀਨ ਸੀ, ਖੁੱਲ੍ਹਾ ਪਲਾਟ ਸੀ। ਉਹਦੇ ਜਿਹੜਾ ਪੁਰਾਣਾ ਮਕਾਨ ਸੀ ਉਹ ਉਡਾਇਆ ਨੇ, ਉੱਥੇ ਨਵਾਂ ਬਣਾਇਆ, ਉਹਦਾ ਉਦਘਾਟਨ ਹੋਇਆ। ਉਸ ਸਮਾਰੋਹ ਤੇ ਮੈਂ ਵੀ ਗਿਆ, साल दे साल मेरा जाना हुंदा ते मैं हैरान हो गया उसे ही पुराने मकान च रहिंदे पए सन नवा खाली साडा लंगर आखे उसे ही पुराने मकान च उथे ही रहे। मैं हैरान होके पुछ लिया मैं कह इना मार्बल लाया अंदरों बाहर इना खर्च किया इतना सुंदर भवन ए विच रहिंदे नहीं। कहिंदे की करिए ज्ञानी जी पोतरे छोटे छोटे लकीरां मार देंदे दीवारां खराब कर देंदे ने इन्ना असी खर्च कीता है फिर फर्श नूं गंदा कर देंदे ने फिर जिन्ना फर्नीचर है होर सजावट का कम कीता है तोड़ फोड़ देंदे ने तो मैं कि फिर सारी जिंदगी इत्थे ही रहोगे। कहिंदे की करिए फिर मैं एक बनाया कादे लई उत्थे ही मैनू ख्याल आया जैसे कुछ लोग बाहर बनाए हुए मकान देश भी नहीं रहते कुछ लोग जो परमात्मा ने दिता है सानू मकान घर के दे अंदर भी नहीं जाते नहीं जाते ये हकीकत है। घर में घर दिखाए दे जो सुसदगुरु पुरख सुगान कत जाइए रे घर लागो रंग। इस घर दे पंज कमरे ने पहले कमरे दा नां है अन्नमई कोश दूजे कमरे दा नां है प्राणमई कोश तीजे कमरे दा नां है मनमई कोश चौथे कमरे दा नाम है विज्ञानमई कोश ते पंजवें कमरे दा नां है आनंदमई कोश। जैसे प्याज दे छिलकियां दे थले छिलके होंदे ने शरीर दे थले होर शरीर है होर शरीर दे थले होर शरीर है होर शरीर दे थले होर शरीर है ते पंज कमरियां दा या इंज कह लो पंज घरां दा एक घर है बहुत वड्डा घर है। हर घर विच प्रभु ने कुछ रस पाया है। दो कमरे ऐसे ने जिन्हां विच रस बाहरों लेना पेगा तीन कमरे ऐसे ने रस अंदर ही पे अंदर ही पे। बहुता यानी खोलण वास्ते कई दफा मैनू शब्द नहीं लगते कोशिश तो मैं करदा बहुत खुल जाए बहुत खुल जाए पर जद कोई कह देंदा है गैनी जी साडा ते सिर थक गया तुहाडी गल पल्ले नहीं पई की आखदे उदों फिर मैनू थोड़ी हैरानगी हो जाती मगजमारी ते बड़ी की थी पर हुण नहीं पल्ले पे। लेकिन मनुख कतई ऐसा नहीं सोचेगा कि करा मेरी अकली मोटी है ये नहीं आखेगा कि करा मेरी अखा ही नहीं खुल दिया ये नहीं आखेगा कि करा मैं कन्ना तो ही बैरा। मनुख अपनी कमजोरी नहीं कबूल कर रहा बल्कि कमजोरी बाहर देखण की कोशिश कर रहा है। दीवार दे उत्ते फुलां दे चित्र होवन खूबसूरत पंछियां दे चित्र बनाए हुए होवन खूबसूरत झरनियां दे चित्र बनाए हुए होवन उत्थे कीड़ी घूम रही होवे ना झरने वेखदी है ना फुलां नूं वेखदी है ना पहाड़ां नूं वेखदी है देखदी है सुराख कित्थे है सुराख कित्थे लगदा है सुराख लगदा है। इस तरह की मनोविरति रखण वाले मनुख हमेशा ही निक्की सुराख च रह जांदे ने परम अनंत तो हमेशा ही वांझे रह जांदे ओ सोहणे सोहणे दृश्य उन्हां तो वांझे ही रह जांदे। ये पांच कमरे ने अन्नमई कोश इन्हां परमात्मा ने रस दिता है इथे तक इंद्रियां का रस है बाहरों लेना पड़ेगा। जबान नूं रस चाहिदा है तो भोजन ते बाहरों आएगा अंदरों तो कुछ भी रूप का रस बाहरों नाद संगीत का रस बाहरों ਸਪਰਸ਼ਤਾ ਦਾ ਰਸ ਬਾਹਰੋਂ, ਸੁਗੰਧੀ ਦਾ ਰਸ ਬਾਹਰੋਂ। ਇਹਨਾਂ ਪੰਜ ਗਿਆਨ ਇੰਦਰੀਆਂ ਦਾ ਰਸ ਇਹਨਾਂ ਦੋ ਕਮਰਿਆਂ ਵਿਚ ਹੈ, ਅਨਮਈ ਕੋਸ਼ ਦੁਨੀਆਂ ਇਹਨਾਂ ਦੋਹੇ ਕਮਰਿਆਂ ਚ ਜ਼ਿੰਦਗੀ ਬਤੀਤ ਕਰ ਦਿੰਦੀ। ਅਗਾਂਹ ਕੋਈ ਜੀਵਨ ਹੈ ਤੇ ਆਮ ਲੋਕਾਂ ਦੀ ਮਨੋਤ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਤੀਸਰਾ ਕਮਰਾ ਹੈ ਮਨਮਈ ਕੋਸ਼। ਇਹਦੀ ਗਹਿਰਾਈ ਦੇ ਜਦ ਕੋਈ ਚਲਾ ਜਾਂਦਾ ਹੈ ਤਾਂ ਉਹਨੂੰ ਸੰਗੀਤ ਲੱਭਦਾ ਹੈ, ਕਵਿਤਾ ਲੱਭਦੀ ਹੈ, ਗਿਆਨ ਲੱਭਦਾ ਹੈ, ਵਿਗਿਆਨ ਲੱਭਦਾ ਹੈ। ਇੱਕ ਸਾਇੰਟਿਸਟ ਨੂੰ ਵਿਗਿਆਨ ਕਿੱਥੋਂ ਲੱਭਦਾ? ਅਨਮਈ ਕੋਸ਼ ਦੇ ਚੋਂ, ਕਤਈ ਨਹੀਂ। ਪ੍ਰਾਣਮਈ ਕੋਸ਼ ਦੇ ਚੋਂ, ਕਤਈ ਨਹੀਂ। ਮਨਮਈ ਕੋਸ਼ ਦੇ ਚੋਂ ਇੱਕ ਸਾਇੰਟਿਸਟ ਸਾਡੇ ਨਾਲੋਂ ਅਜ਼ੀਮ ਕਿਉਂ ਹੋ ਜਾਂਦਾ ਹੈ? ਦਰਅਸਲ ਉਹ ਮਨ ਦੇ ਕਮਰੇ ਚ ਪ੍ਰਵੇਸ਼ ਕਰ ਜਾਂਦਾ ਹੈ। ਤੇ ਕਮਰਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਹਦੇ ਹਰ ਕੋਨੇ ਵਿਚ ਕੁਛ ਨਾ ਕੁਛ ਪਿਆ। ਵਾਲਵ ਜੈਸਾ, ਟੈਗੋਰ ਜੈਸਾ, ਭਾਈ ਵੀਰ ਸਿੰਘ ਜੈਸੇ, ਡਾਕਟਰ ਮੁਹੰਮਦ ਇਕਬਾਲ ਜੈਸੇ, ਇਸੇ ਹੀ ਮਨ ਦੇ ਕਮਰੇ ਦੇ ਚੋਂ ਰੱਬੀ ਗੀਤ ਕੱਢ ਕੇ ਲਿਆਉਂਦੇ। ਕੋਈ ਗਜ਼ਬ ਦਾ ਸੰਗੀਤ ਕੱਢ ਕੇ ਲਿਆਂਦਾ, ਜੈਸੇ ਸਵਾਮੀ ਹਰੀਦਾਸ ਜਿਨ੍ਹਾਂ ਦੇ ਚੇਲੇ ਸਨ ਤਾਨਸੇਨ। ਇੱਕ ਦਿਨ ਮੇਘ ਮਲਾਰ ਗਾਇਆ ਸੀ ਤਾਨਸੇਨ ਨੇ, ਅਕਬਰ ਬੜਾ ਪ੍ਰਭਾਵਿਤ ਹੋ ਗਿਆ ਤੇ ਕਹਿੰਦੇ ਤਾਨਸੇਨ, ਹਾਲਾਂਕਿ ਹਿੰਦੂ ਸੀ ਪਰ ਦੀਨੇ ਇਲਾਹੀ ਮਜ਼ਹਬ ਜੋ ਅਕਬਰ ਨੇ ਚਲਾਇਆ ਸੀ ਇਹਨੇ ਕਬੂਲ ਕਰ ਲਿਆ ਸੀ, ਕਿਉਂਕਿ ਅਕਬਰ ਦੀ ਮਨੋਤ ਇਹ ਸੀ ਮੇਰੇ ਦਰਬਾਰ ਦੇ ਜਿਹੜੇ ਨੌ ਰਤਨ ਨੇ ਅਗਰ ਇਹ ਦੀਨੇ ਇਲਾਹੀ ਕਬੂਲ ਕਰ ਲੈਣ ਸਾਰਾ ਦੇਸ਼ ਕਰ ਲੈਗਾ। ਆਪ ਸੁਣ ਕੇ ਹੈਰਾਨ ਹੋਵੋਗੇ, ਸਾਰਿਆਂ ਨੇ ਕਬੂਲ ਕਰ ਲਿਆ ਸੀ, ਇੱਕੋ ਹੀ ਇਨਕਾਰੀ ਹੋ ਗਿਆ। ਮੁੱਲਾ ਦੋ ਪਿਆਜ਼ਿਆਂ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ। ਇਹ ਤਾਨਸੇਨ ਨਾਮ ਵੀ ਅਕਬਰ ਨੇ ਰੱਖਿਆ ਦੀਨੇ ਇਲਾਹੀ ਮਜ਼ਹਬ ਕਬੂਲ ਕਰਨ। ਇੱਕ ਬੰਦਾ ਸਾਹਮਣੇ ਅੜ ਗਿਆ, ਇਹ ਮੁਸਲਮਾਨ ਸੀ, ਕਵੀ ਰਹੀਮ, ਅਕਬਰ ਦਾ ਹੋਮ ਮਿਨਿਸਟਰ ਸੀ, ਨੌ ਰਤਨਾਂ ਦੇ ਚੋਂ ਇੱਕ ਰਤਨ ਗਿਣਿਆ ਜਾਂਦਾ ਸੀ। ਇਹਨੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਅਸੀਂ ਬਾਦਸ਼ਾਹ ਸਮਝ ਕੇ ਤੁਹਾਨੂੰ ਸਲਾਮ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨਹੀਂ। ਕਿਸੇ ਉਮਤ ਦਾ ਜਨਮ ਦਾਤਾ ਤੇ ਉਹ ਹੁੰਦਾ ਹੈ ਜਿਹਦੇ ਕੋਲ ਰੱਬ ਦਾ ਕਲਾਮ ਹੋਵੇ, ਪਰਮਾਤਮਾ ਦੇ ਬੋਲ ਹੋਣ, ਬਾਣੀ ਹੋਵੇ, ਤੇ ਉਹਨੂੰ ਪਰਮਾਤਮਾ ਵੱਲੋਂ ਕੁਝ ਆਦੇਸ਼ ਹੋਵੇ ਕਿ ਤੂੰ ਕਿਸੇ ਉਮਤ ਦੀ ਸਾਜਨਾ ਕਰਨੀ, ਤੂੰ ਕਿਸੇ ਰਸਤੇ ਦੀ ਬਨਾਵਟ ਕਰਨੀ ਹੈ। ਪੁਰਾਣੇ ਰਸਤੇ ਜਦ ਬੋਸੀਦਾ ਹੋ ਜਾਣ ਜਾਂ ਲੰਬੇ ਹੋਵਣ ਸਮੇਂ ਦੇ ਨਾਲ ਨਾਲ, ਜੈਸੇ ਸ਼ਾਰਟ ਰਸਤੇ ਹੁਣ ਬਣਾਏ ਗਏ ਨੇ ਤੇ ਰਸਤਿਆਂ ਦਾ ਸੁਧਾਰ ਕੀਤਾ ਗਿਆ, ਆਦਿ ਕਾਲ ਤੋਂ ਧਰਮ ਦੇ ਸੁਧਾਰ ਹੁੰਦਾ ਰਿਹਾ ਪੈਗੰਬਰਾਂ ਦੇ ਰਾਹ। ਸਿੱਧੀ ਚੋਟ ਕਰ ਦਿੱਤੀ ਰਹੀਮ ਨੇ, ਤੁਹਾਡੇ ਕੋਲ ਖੁਦਾ ਦਾ ਕਿਹੜਾ ਅਲਹਾਮ ਹੈ, ਤੁਹਾਡੇ ਕੋਲ ਕਸਮ ਦੇ ਕਿਹੜੇ ਬੋਲ ਨੇ, ਤੁਹਾਨੂੰ ਪਰਮਾਤਮਾ ਨੇ ਕਿਹੜਾ ਆਦੇਸ਼ ਦਿੱਤਾ ਹੈ ਤਾਂ ਮੈਂ ਦੀਨੇ ਇਲਾਹੀ ਕਬੂਲ ਕਰਾਂ। ਅਸੀਂ ਬਾਦਸ਼ਾਹ ਜਾਣ ਕੇ ਸਜਦਾ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨਹੀਂ। ਅਕਬਰ ਉਸ ਵਕਤ ਘੁੱਟ ਪੀ ਕੇ ਰਹਿ ਗਿਆ, ਕੁਛ ਕਰ ਨਾ ਸਕਿਆ। ਬਜ਼ੁਰਗ ਸੀ ਰਹੀਮ, ਤੇ ਆਪ ਸੁਣ ਕੇ ਹੈਰਾਨ ਹੋਵੋਗੇ, ਹੁਮਾਯੂੰ ਦਾ ਲੜਕਾ ਇਹ ਅਕਬਰ ਜਦ ਕਨੌਜ ਦੇ ਮੈਦਾਨ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਨਸਿਆ ਹੈਰਾਨ। ਅਕਬਰ ਇੱਕ ਸਾਲ ਦਾ ਸੀ, ਕਾਬੁਲ ਵਿਚ ਰਹਿੰਦੇ ਰਹੀਮ ਨੇ ਇਸ ਦੀ ਪਾਲਣਾ ਕੀਤੀ ਸੀ, ਪਾਲਣਾ ਪੋਸ਼ਣਾ ਰਹੀਮ। ਅਕਬਰ ਵੱਡਾ ਹੋਇਆ, ਹੁਮਾਯੂੰ ਦੁਬਾਰਾ ਹਮਲਾਵਰ ਹੋਇਆ, ਜਿੱਤਿਆ। ਹੁਮਾਯੂੰ ਤੋਂ ਬਾਅਦ ਜਦ ਅਕਬਰ ਬਾਦਸ਼ਾਹ ਬਣਿਆ ਇਹਨੇ ਆਪਣੇ ਅਹਿਸਾਨ ਦਾ ਬਦਲਾ ਇੰਜ ਚੁਕਾਇਆ, ਰਹੀਮ ਨੂੰ ਹੋਮ ਮਿਨਿਸਟਰ ਬਣਾ ਦਿੱਤਾ, ਘਰੇਲੂ ਮਾਮਲਿਆਂ ਦਾ ਵਜ਼ੀਰ ਬਣਾ ਦਿੱਤਾ। ਉਂਜ ਵੀ ਸਿਆਣਾ ਬੜਾ ਸੀ ਰਹੀਮ। ਰਹੀਮ ਦੁਹਾਵਲੀ, ਰਹੀਮ ਦਾ ਗ੍ਰੰਥ, ਇੱਕ ਇੱਕ ਬੋਲ ਬੜਾ ਕੀਮਤੀ ਹੈ। ਇਹ ਵੀ ਮੈਰਜ ਕਰਾਂ, ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗੇ। ਕੁਛ ਕਰ ਨਹੀਂ ਸਕਿਆ ਅਕਬਰ। ਅਕਬਰ ਤੋਂ ਬਾਅਦ ਜਦ ਜਹਾਂਗੀਰ ਬੈਠਾ ਸਿੰਘਾਸਣ ਤੇ, ਉਹਨੇ ਹੋਮ ਮਿਨਿਸਟਰ ਦਾ ਇਹ ਰੁਤਬਾ ਰਹੀਮ ਕੋਲ ਖੋ ਲਿਆ। ਮੇਰਾ ਖੋਇਆ ਹੀ ਨਹੀਂ, ਉਹਦੀ ਜ਼ਮੀਨ ਜਾਇਦਾਦ ਹਵੇਲੀ ਜ਼ਬਤ ਕਰ ਲਈ, ਉਹਨੂੰ ਜੇਲ੍ਹ ਵਿਚ ਪਾ ਦਿੱਤਾ। ਹੋ ਸਕਦਾ ਸਜ਼ਾਏ ਮੌਤ ਦੇਂਦਾ, ਬਈ ਇਹਨੇ ਮੇਰੇ ਪਿਓ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਲੇਕਿਨ ਸੂਫੀ ਫਕੀਰਾਂ ਦੀ ਮਦਾਖਲਤ ਨਾਲ ਛੋੜ ਦਿੱਤਾ ਗਿਆ। ਪਰ ਜਹਾਂਗੀਰ ਨੇ ਕਹਿ ਦਿੱਤਾ, ਤੂੰ ਹਰ ਵਕਤ ਮੇਰੀ ਹੋਂਦ ਤੋਂ 500 ਕੋ ਦੂਰ ਰਹਿਣਾ, ਭਾਵ 1000 ਮੀਲ ਦੂਰ ਰਹਿਣਾ, ਮੇਰੇ ਨੇੜੇ ਨਹੀਂ ਆਉਣਾ, ਤੇਰੀ ਹਵਾ ਵੀ ਮੈਨੂੰ ਨਾ ਆਵੇ, ਤੂੰ ਦੂਰ ਚਲਾ ਜਾ। ਆਪ ਸੁਣ ਕੇ ਹੈਰਾਨ ਹੋਵੋ ਗਏ, ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਵਾਲਾ ਭਿਕਸ਼ਾ ਮੰਗਦਿਆਂ ਮੰਗਦਿਆਂ ਰੀਵਾ ਪਹੁੰਚਿਆ ਸੀ, ਉਧਰ ਜ਼ਿੰਦਗੀ ਬਤੀਤ ਕੀਤੀ। ਜਗਦਲਪੁਰ ਦੇ ਇਲਾਕੇ ਚ, ਚਿਤਰਕੂਟ ਦੇ ਇਲਾਕੇ ਚ, ਰੀਵਾ ਦੇ, ਬਾਕੀ ਜ਼ਿੰਦਗੀ ਗੁਮਨਾਮ ਉਸਨੇ ਉੱਥੇ ਬਤੀਤ ਕੀਤੀ। ਕਿਸਨੇ ਕਬੂਲ ਨਹੀਂ ਕੀਤਾ, ਤਾਨਸੈਨ ਨੇ ਕਬੂਲ ਕਰ ਲਿਆ ਸੀ। ਇੱਕ ਦਿਨ ਉਸਦਾ ਮੇਘ ਮਲਾਰ ਸੁਣ ਕੇ ਅਕਬਰ ਕਹਿੰਦਾ, ਤੂੰ ਇਤਨਾ ਗਜ਼ਬ ਦਾ ਗਾਵਨਾ, ਸਰੂਰਕਾਰੀ ਹੋ ਜਾਂਦਾ, ਜਿਸ ਦੇ ਕੋਲੋਂ ਤੂੰ ਸਿੱਖ ਹੈ, ਤੇਰਾ ਗੁਰੂ ਵਿਦਿਆ ਗੁਰੂ, ਉਹ ਤੇ ਤੇਰੇ ਨਾਲੋਂ ਵੀ ਬਾਗ ਕਮਾਲ ਗਾਉਂਦਾ ਹੋਵੇਗਾ। ਤੂੰ ਤਾਨਸੈਨ ਕਹਿਣ ਲੱਗੇ, ਇਹਦੇ ਚ ਕੀ ਸ਼ੱਕ ਹੈ, ਤੇ ਗਾਉਂਦਾ, ਮੈਂ ਸੁਣਨਾ ਚਾਹੁੰਦਾ। ਤਾਨਸੈਨ ਕਹਿਣ, ਕਿਸੇ ਦੇ ਹੁਕਮ ਵਿਚ ਨਹੀਂ ਗਾ ਸਕਦਾ, ਜਿਹੜਾ ਉਨ੍ਹਾਂ ਦੀ ਮਸਤੀ ਆਉਂਦੀ ਏ ਗਾਉਣ ਲੱਗ ਪੈਂਦੇ ਨੇ, ਜਦ ਕੁਝ ਉਨ੍ਹਾਂ ਦੀ ਰੁਚੀ ਆਉਂਦੀ ਏ ਰੋਣ ਲੱਗ ਪੈਂਦੇ ਨੇ, ਹੱਸਣ ਲੱਗ ਪੈਂਦੇ ਨੇ, ਉਨ੍ਹਾਂ ਦੀ ਮੌਜ ਹੈ ਗਾਵਣਾ, ਉਨ੍ਹਾਂ ਦੀ ਮੌਜ ਹੈ ਕਿਸੇ ਦੇ ਕਹਿਣੇ ਤੇ ਨਹੀਂ। ਕਹਿੰਦੇ ਨੇ ਤਿੰਨ ਦਿਨ ਸਵਾਮੀ ਹਰੀਦਾਸ ਦੀ ਜੋਗੀ ਤੋਂ ਦੂਰ ਜੋਗੀ ਵਿਚ ਅਕਬਰ ਰਿਹਾ, ਸਿਰਫ ਮੌਜ ਚ ਇਹ ਫਕੀਰ ਆਵੇ ਤੇ ਮੈਂ ਸੁਣਨਾ। ਵਾਕਈ ਤੀਜੇ ਦਿਨ ਇਹ ਮੌਜ ਬਣੇ, ਇੱਕ ਤਾਰਾ ਲੈ ਕੇ ਉਸਨੇ ਗਾਇਆ। ਪਹਿਲੀ ਦਫਾ ਅਕਬਰ ਨੂੰ ਮਹਿਸੂਸ ਹੋਇਆ ਕਿਸੇ ਦੇ ਅੰਦਰ ਪਰਮਾਤਮਾ ਗਾਉਂਦਾ ਹੈ, ਮਨੁੱਖ ਨਹੀਂ ਗਾਉਂਦਾ, ਕਿਸੇ ਕਿਸੇ ਦੇ ਅੰਦਰੋਂ ਪਰਮਾਤਮਾ ਬੋਲਦਾ ਹੈ, ਮਨੁੱਖ ਨਹੀਂ ਬੋਲਦਾ। ਜੈਸੇ ਸਾਹਿਬ ਕਹਿੰਦੇ ਨੇ, ਆਪੋ ਬੋਲ ਨਾ ਜਾਣ, ਇਹ ਸੰਗੀਤ, ਇਹ ਗੀਤ ਔਰ ਐਸੀ ਗਾਇਕੀ। ਅਕਬਰ ਦੰਗ ਰਹਿ ਗਿਆ, ਉਹਨੇ ਤਾਨਸੈਨ ਨੂੰ ਕਿਹਾ, ਤੂੰ ਤੇ ਬਿਲਕੁਲ ਫਿੱਕਾ ਲੱਗਦਾ ਇਹਦੇ ਸਾਹਮਣੇ, ਐਸੀ ਗਾਇਕੀ ਤੇਰੇ ਕੋਲ ਕਿਉਂ ਨਹੀਂ? ਪਤਾ ਹੈ ਤਾਨਸੈਨ ਨੇ ਕੀ ਜਵਾਬ ਦਿੱਤਾ, ਮੈਂ ਤੇਰੇ ਲਈ ਗਾਉਂਦਾ, ਇਹ ਪਰਮਾਤਮਾ ਲਈ ਗਾਉਂਦਾ। ਤੂੰ ਜੋ ਤੇਰੇ ਲਈ ਗਾਵੇ ਤੇ ਜੋ ਪਰਮਾਤਮਾ ਲਈ ਗਾਵੇ, ਉਹਦੀ ਗਾਇਕੀ ਫਰਕ ਤੇ ਹੋਵੇਗਾ, ਲਾਜ਼ਮੀ ਹੋਵੇਗਾ। ਕੋਈ ਸਿਰਫ ਮਨੁੱਖਾਂ ਨੂੰ ਸੁਣਾ ਕੇ ਵਾਹ ਵਾਹ ਲੈਣਾ ਚਾਹੁੰਦਾ, ਕੋਈ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ, ਦੋਹਾਂ ਦੀ ਗਾਇਕੀ ਚ ਅੰਤਰਾ ਹੋਵੇਗਾ, ਦੋਹਾਂ ਦੇ ਕੀਰਤਨ ਵਿਚ ਅੰਤਰਾ ਹੋਵੇਗਾ। ਇੱਕ ਦੇ ਕੀਰਤਨ ਦੇ ਜੋ ਸਿਰਫ ਜਗਤ ਨੂੰ ਸੁਣਾਉਣਾ ਚਾਹੁੰਦਾ, ਕਲਾ ਹੋਵੇਗੀ, ਗਲਾ ਹੋਵੇਗਾ, ਸਾਜ਼ਾਂ ਦੀ ਆਵਾਜ਼ ਹੋਵੇਗੀ, ਸੁੰਦਰ ਬਸਤਰ ਹੋਣਗੇ, ਬਾਕੀ ਕੱਖ ਵੀ ਨਵੀਂ ਹੋਵੇ, ਇਸੇ ਦਾ ਹੀ ਪ੍ਰਭਾਵ ਪਏਗਾ। ਪਰ ਜਦ ਕੋਈ ਗੁਰੂ ਵਾਸਤੇ ਗਾਉਂਦਾ, ਪ੍ਰਭੂ ਵਾਸਤੇ ਗਾਉਂਦਾ, ਉਹਦੀ ਗਾਣੀ ਗਾਉਣੇ ਵਿਚ, ਉਹਦੇ ਕੀਰਤਨ ਵਿਚ ਪਰਮਾਤਮਾ ਟਪਕਦਾ, ਬਰਸਦਾ, ਸਰੋਤੇ ਭਿੱਜ ਜਾਂਦੇ, ਸਰੋਤੇ ਸਰਸ਼ਾਰ ਹੋ ਜਾਂਦੇ, ਉਨ੍ਹਾਂ ਦੇ ਉੱਤੇ ਅੰਮ੍ਰਿਤ ਦੀ ਜੋ ਹੈ ਵਰਸ਼ਾ ਹੋ ਜਾਂਦੀ ਹੈ। ਇਹ ਗਾਉਣ ਗਾਉਣ ਦਾ ਅੰਤਰ ਹੈ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਘਰ ਇਹ ਅਨਮਈ ਕੋਸ਼ ਤੇ ਪ੍ਰਾਣਮਈ ਕੋਸ਼ ਦੋ ਕਮਰੇ ਨੇ। ਇੱਥੇ ਇੰਦਰੀਆਂ ਦੇ ਰਸ ਨੇ, ਅੱਖਾਂ ਦਾ ਰਸ, ਕੰਨਾਂ ਦਾ ਰਸ, ਰਸਨਾ ਦਾ ਰਸ, ਨਾਸਕਾ ਦਾ ਰਸ, ਖਲੜੀ ਦਾ ਰਸ। ਪਰ ਤੀਸਰਾ ਹੈ ਮਨਮਈ ਕੋਸ਼, ਮਨ ਦਾ ਕਮਰਾ। ਇਹਦੇ ਚ ਕੋਈ ਕੋਈ ਪ੍ਰਵੇਸ਼ ਕਰਦਾ। ਗੁਰੂ ਨਾਨਕ ਤੇ ਕਹਿੰਦੇ ਨੇ ਪ੍ਰਵੇਸ਼ ਕਰਨਾ ਤੇ ਇੱਕ ਪਾਸੇ ਦੇਖਦਾ ਹੀ ਕੋਈ ਕੋਈ ਹੈ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖ। ਕੌਣ ਦੇਖੇਗਾ, ਕੌਣ ਪ੍ਰਵੇਸ਼ ਕਰੇਗਾ? ਜੋ ਅੰਤਰਮੁਖੀ ਹੈ ਉਹ ਦੇਖੇਗਾ, ਤੇ ਜੋ ਅੰਤਰਮੁਖੀ ਦੀ ਸਾਧਨਾ ਹੋਰ ਗਹਿਰੀ ਕਰਨਾ ਚਾਹੁੰਦਾ ਮਨ ਦੇ ਪ੍ਰਵੇਸ਼ ਕਰ ਜਾਏਗਾ। ਉਸ ਦੇ ਅੰਦਰੋਂ ਗੀਤ ਨਿਕਲ ਸਕਦਾ, ਸੰਗੀਤ ਨਿਕਲ ਸਕਦਾ, ਕਵਿਤਾ ਨਿਕਲ ਸਕਦੀ ਹੈ, ਲਾਜ਼ਮੀ ਚਿੱਤਰ ਕਲਾ ਨਿਕਲ ਸਕਦੀ ਹੈ, ਨ੍ਰਿਤ ਕਲਾ ਨਿਕਲ ਸਕਦੀ ਹੈ, ਕੁਛ ਨਾ ਕੁਛ ਨਿਕਲੇ। ਗਿਆਨ ਨਿਕਲ ਸਕਦਾ, ਵਿਗਿਆਨ ਨਿਕਲ ਸਕਦਾ, ਕੁਛ ਵੀ ਨਿਕਲ ਸਕਦਾ। ਇੱਕ ਸਾਇੰਟਿਸਟ ਹਮੇਸ਼ਾ ਇਸੇ ਤੀਸਰੇ ਕਮਰੇ ਜੀ ਖੋਇਆ ਰਹਿੰਦਾ, ਆਪਣੇ ਮਨ ਵਿਚ ਖੋਇਆ ਰਹਿੰਦਾ, ਔਰ ਸਵੈਮ ਬਿਸਮਾਦ ਹੋ ਜਾਂਦਾ ਇਸ ਕਮਰੇ ਚ ਇੰਨਾ ਕੁਛ ਪਿਆ, ਇੰਨਾ ਕੁਛ ਪਿਆ। ਪਰਮਾਤਮਾ ਨੇ ਇਸ ਕਮਰੇ ਵਿਚ ਬਹੁਤ ਕੁਛ ਪਾਇਆ। ਕਿਸੇ ਬਹੁਤ ਵੱਡੇ ਕਲਾਕਾਰ ਨੂੰ ਦੇਖ ਕੇ ਇਹ ਨਾ ਸਮਝ ਲੈਣਾ ਸਾਡੇ ਮਨ ਵਿਚ ਕੁਛ ਵੀ ਨਹੀਂ, ਇਸ ਮਨ ਵਿਚ ਵੀ ਬਹੁਤ ਕੁਛ ਹੈ। ਫਰਕ ਸਿਰਫ ਇਤਨਾ ਹੈ, ਆਮ ਦੁਨੀਆਂ ਘਰ ਤੋਂ ਬਾਹਰ ਹੀ ਰਹਿੰਦੀ ਹੈ। ਘਰ ਤੇ ਬੜਾ ਸੁੰਦਰ ਬਣਾਇਆ ਪਰਮਾਤਮਾ ਨੇ ਦਿੱਤਾ, ਪਰ ਕੀ ਕੀਤਾ ਜਾਏ, ਜੀਵ ਰਹਿੰਦਾ ਹੀ ਬਾਹਰ, ਪ੍ਰਵੇਸ਼ ਨਹੀਂ ਕਰਦਾ, ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦਾ। ਭਾਵੇਂ ਘਰ ਉਸਦੇ ਕੋਲ ਹੈ, ਲੇਕਿਨ ਇੱਥੇ ਤੱਕ ਨਹੀਂ। ਇੱਕ ਪ੍ਰਭੂ ਪਿਆਸੇ ਦੀ ਇੱਥੇ ਤੱਕ ਤ੍ਰਿਪਤੀ ਨਹੀਂ। ਕੀ ਹੋਇਆ, ਗੀਤ ਮਿਲ ਗਿਆ, ਸੰਗੀਤ ਮਿਲ ਗਿਆ, ਕਵਿਤਾ ਮਿਲ ਗਈ, ਗਿਆਨ ਮਿਲ ਗਿਆ, ਵਿਗਿਆਨ ਮਿਲ ਗਿਆ, ਫਿਲਸਫਾ ਮਿਲ ਗਿਆ, ਇਸ ਨਾਲ ਉਸਦੀ ਤ੍ਰਿਪਤੀ ਨਹੀਂ ਹੁੰਦੀ। ਅੱਜ ਤੱਕ ਕੋਈ ਸਾਇੰਟਿਸਟ ਤ੍ਰਿਪਤ ਹੋ ਕੇ ਨਹੀਂ ਮਰਿਆ, ਅਤ੍ਰਿਪਤ। ਅੱਜ ਤੱਕ ਕੋਈ ਮਹਾਨ ਕਵੀ, ਕਹਿੰਦੇ ਨੇ ਅੰਤਿਮ ਸਵਾਸਾਂ ਤੇ ਸਨ ਰਾਬਿੰਦਰ ਨਾਥ ਟੈਗੋਰ, ਉਹਨਾਂ ਦੇ ਇੱਕ ਸ਼ਿਸ਼ ਨੇ ਜੋ ਜ਼ਿੰਦਗੀ ਭਰ ਨਾਲ ਰਿਹਾ ਸੀ, ਉਹਨਾਂ ਨੇ ਕਿਹਾ, ਠਾਕੁਰ ਜੀ ਤੁਸੀਂ ਤੇ ਸੰਸਾਰ ਤੋਂ ਬੜੇ ਖੁਸ਼ ਹੋ ਕੇ ਜਾ ਰਹੇ ਹੋਵੋਗੇ, ਜੋ ਕੁਛ ਤੁਸੀਂ ਗਾਣਾ ਸੀ ਗਾ ਲਿਆ, ਜੋ ਕੁਛ ਤੁਸੀਂ ਬਜਾਣਾ ਸੀ ਬਜਾ ਲਿਆ, ਤੁਸੀਂ 600 ਗੀਤਾਂ ਦੇ ਲਿਖਾਰੀ ਹੋ, ਇੰਨੇ ਮਹਾਨ ਸ਼ਾਇਰ ਕਵੀ, ਤੁਸੀਂ ਤੇ ਬੜੇ ਪ੍ਰਸੰਨਚਿਤ ਹੋ ਕੇ ਜਾ ਰਹੇ ਹੋ। ਕਹਿੰਦੇ ਅੱਖਾਂ ਭਰ ਆਈਆਂ, ਅੰਤਿਮ ਸਮੇਂ ਹੰਝੂ ਵਗ ਪੁਰੇ, ਉਹ ਦੰਗ ਰਹਿ ਗਿਆ ਸ਼ਾਗਿਰਦ ਹੈ। ਮੈਂ ਤੇ ਸਮਝਿਆ ਸੀ ਕਿ ਜੀਵਨ ਮੁਕਤ ਤੇ ਮਰਨ ਦਾ ਇਹਨਾਂ ਨੂੰ ਵੀ ਦੁੱਖ ਹੈ, ਇਹਨਾਂ ਨੂੰ ਵੀ ਗਮ ਹੈ। ਸ਼ਾਗਿਰਦ ਕਹਿਣ ਲੱਗਾ, ਸ਼ਿਸ਼ ਕਹਿਣ ਲੱਗਾ, ਠਾਕੁਰ ਜੀ ਜਗਤ ਤੋਂ ਰੁਖਸਤ ਹੋਣ ਦਾ ਤੁਹਾਨੂੰ ਦੁੱਖ ਹੈ? ਕਹਿਣ ਲੱਗੇ, ਨਹੀਂ ਦੁੱਖ ਨਹੀਂ, ਜੋ ਤੂੰ ਕਿਹਾ ਨਾ ਉਸ ਨਾਲ ਪੀੜਾ ਹੋਈ ਹੈ। ਮੈਂ ਤੇ ਇਤਨਾ ਆਖਿਆ, ਜੋ ਤੁਸੀਂ ਗਾਣਾ ਸੀ ਗਾ ਲਿਆ, ਜੋ ਤੁਸੀਂ ਬਜਾਣਾ ਸੀ ਬਜਾ ਲਿਆ, ਜੋ ਤੁਸੀਂ ਕਹਿਣਾ ਸੀ ਕਹਿ ਲਿਆ, 600 ਗੀਤਾਂ ਦੇ ਲਿਖਾਰੀ ਤੁਸੀਂ ਬੜੇ ਪ੍ਰਸੰਨਚਿਤ ਜਾ ਰਹੇ ਹੋਵੋਗੇ। ਪਤਾ ਹੈ ਰਾਬਿੰਦਰ ਨਾਥ ਨੇ ਕੀ ਆਖਿਆ? ਮੈਂ ਤੇ ਸਾਜ਼ਾਂ ਨੂੰ ਸੁਰ ਕਰਦਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਜ਼ ਨੂੰ ਵਜਾਉਣ ਨਾਲੋਂ ਸਾਜ਼ ਨੂੰ ਸੁਰ ਕਰਨਾ ਬੜਾ ਔਖਾ ਹੈ। ਥੋੜੀ ਜਿਹੀ ਸੰਗੀਤ ਦੀ ਮਸ ਹੋਣ ਕਰਕੇ ਮੈਨੂੰ ਪਤਾ ਹੈ, ਤਬਲੇ ਵਜਾਉਣ ਨਾਲੋਂ ਤਬਲੇ ਨੂੰ ਸੁਰ ਕਰਨਾ ਔਖਾ ਹੈ, ਸਿਤਾਰ ਨੂੰ ਵਜਾਉਣ ਨਾਲੋਂ ਵੀ ਸਿਤਾਰ ਨੂੰ ਸੁਰ ਕਰਨਾ ਬੜਾ ਔਖਾ ਹੈ, ਇੱਕ ਤਾਰੇ ਨੂੰ ਵਜਾਉਣ ਨਾਲੋਂ ਜਣਾ ਖਣਾ ਵਜਾ ਲੈਂਦਾ ਸੁਰ ਕਰਨਾ ਬੜਾ ਔਖਾ ਹੈ, ਸਿਆਣਾ ਮਨੁੱਖ ਕਰ ਸਕਦਾ ਹੈ। ਤੇ ਗੌਰ ਕਹਿਣ ਲੱਗੇ, ਮੈਂ ਤੇ ਜ਼ਿੰਦਗੀ ਦਾ ਸਾਧ ਸੁਰੇ ਕਰਦਾ ਰਿਹਾ, ਤੇ ਜਦ ਸੁਰ ਵਿਚ ਹੋ ਗਿਆ, ਗਾਣ ਦਾ ਵਕਤ ਆਇਆ, ਹੁਣ ਸਮਾਂ ਹੀ ਕੋਈ ਨੀ, ਸਾਡਾ ਸਮਾਂ ਹੀ ਮੁੱਕ ਗਿਆ। ਹਸਰਤ ਰਹਿ ਗਈ, हे प्रभु हुण ते किधरे जिंदगी दा वाजा सुर दे चोया सी, हुण ते मैं तेरे गीत गाने सन, पर हुण समा कोई नहीं। जिवें स्टेज ते कोई बैठा होवे पर कोई होर शब्द सुनाना होवे ते उन्हों कह दे हुण होर समा नहीं है। टैगोर दे अंदर ए हसरत रह गई, जीवन भर मैं जिंदगी दे साज नूं सुर करदा रहा, ते जद सुर हो गया हुण गाण दा वक्त ही कोई नहीं, हुण समा ही कोई नहीं। पता नहीं उह शागिर्द गल समझिया कि नहीं। जिंदगी नूं सुर करना की आउंदा है? ये जो साधी कह रहे ने चश्मो बंद गोशो बंद लब्बा बंद, गलत वेखण वालों जो अपनी अखां नूं बंद कर लवे गलत नहीं देखना, गलत सुनन वालों जो अपने कन्ना नूं बंद कर लवे, ते गलत बयानी वालों जो अपनी जबान नूं बंद कर लवे। चश्मो बंद लब्बा बंद गोशो बंद गरना या भी नूरे हर बकमन बरमन बखन, इतना कुछ करण दे बावजूद भी जे नूरे हक इलाही नूर रब दा चानण ना प्रगट होवे, ते फकीर कहिंदा मैनू गालां कड्डी मेरे ते तौमतां लावे, मैनू कह दई तू झूठा है, मैं सच कह रहा खुदा दा नूर प्रगट होवेगा। इसे नू कबीर कहन मूंद लिए दरवाजे बाजी अले अनहद बाजे, ध्यान बार जावे भटके किसे रूप ते किसे गंदे संगीत ते। गंदा संगीत लोकी पैसा खर्च करके समा खर्च करके सारी रात रीढ़ दी हड्डी सीधी रख के सुन दे, गंदे दृश्य देख दे। कबीर कहंदे ने मैं दरवाजे बंद कर दिते, जिस दिन दे बंद कीते ने अनाहत दा नाद सुनाई दे रहा है, परमात्मा दी आवाज सुनाई दे रही है। मूंद लिए दरवाजे बाजी अले अनहद बाजे, अनाहत दा नाद भी इसे ही मन दे सुनाई देंदा है, इसे दिस पे है। कला पई है, ज्ञान पे है, विज्ञान पे है, बड़ा कुछ पे है। समा मनुख दे कोल थोड़ा है लेकिन मन विच बहुत कुछ पे है, किस्ती से कमरे च बहुत कुछ पे है। पर कुछ ऐसे हिम्मतवर लोग ने वो बिस्माद होके सोचते ने जे तीजे कमरे च इन्ना कुछ पे है तो जरा चौथा भी देख लेने, होर गहरे जाने ने। ते गहरे जाण दा ढंग इतना ही है गहरा सुनना, जितना गहरा कोई सुनदा जाएगा ध्यान गहरा जाएगा, गहरा ही जाएगा। चौथा कमरा विज्ञानमय कोश मंदर है, ये साडा अपना घर, इत्थे पहुंचदिया मनुख सिद्ध हो जाता है। जो बोलेगा हो जाएगा, साधु बोले सहज सुभाय, साध का बोला व्यर्था न जाए, वो बोलिया व्यर्थ नहीं जाता। ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਗੱਲ ਵੱਖਰੀ ਹੈ, ਕੋਈ ਉਹਨਾਂ ਸਿੱਧੀਆਂ ਦਾ ਪ੍ਰਗਟਾਵਾ ਕਰਨ ਲੱਗ ਪਵੇ ਪੂਜਾ ਪ੍ਰਤਿਸ਼ਠਾ, ਉਹ ਫਿਰ ਇੱਥੇ ਹੀ ਰੁਕ ਜਾਏਗਾ, ਇਸ ਕਮਰੇ ਤੋਂ ਅੱਗੇ ਨਹੀਂ ਜਾ ਸਕਦਾ। ਬੜੇ ਬੜੇ ਸਿੱਧ ਇੱਥੇ ਹੀ ਰੁਕ ਜਾਂਦੇ ਨੇ, ਇਹ 84 ਸਿੱਧ ਇੱਥੇ ਰੁਕੇ ਹੋਏ ਸਨ ਤਾਂ ਹੀ ਗੁਰੂ ਨਾਨਕ ਉਹਨਾਂ ਕੋਲ ਚਲੇ ਗਏ। ਇੱਥੇ ਨਾ ਰੁਕੋ, ਸਿੱਧ ਹੋਵਾਂ ਸਿੱਧ ਲਾਈ रिद आखां आओ, कुपत प्रगट होए वैसा लोक राखे भाओ, मत देख भूला विसरे तेरा चित ना आवे ना। कोई धन करके भूल जांदा रूप करके, कोई तो पहले कमरे च उत्थे ही रह जांदे, अनमय कोश दे तलते ही रुके रह जांदे, अगे जांदे ही नहीं। पर कुछ ऐसे ने विज्ञानमय चौथे कमरे तो अगे नहीं जाते, इतने इतना कुछ पे है और कितने जाइए। कोई मनमयी कोश तो भी अगे नहीं जाते, इनिया कवितावां मिलिया ने, इतना गीत संगीत मिले, इतना दर्शन फिलसफा मिले, ज्ञान मिले और कितने जाइए। ऐसे ही जीवन बतीत करते। मैं कहना बहुत वड्डी श्रेणी निवाण दे जीवती है, अनमयी कोश दे जीवती है। ਇੰਦਰੀਆਂ ਦੇ ਰਸਤੇ ਜਿਉਂਦੀ, ਭਾਵੇਂ ਇਹ ਵੀ ਪ੍ਰਭੂ ਦੇ ਦਿੱਤੇ ਹੋਏ ਨੇ। ਪਰ ਪੰਜ ਕਮਰਿਆਂ ਦਾ ਮਕਾਨ ਪ੍ਰਭੂ ਨੇ ਦਿੱਤਾ ਹੈ, ਕੋਈ ਦੋ ਕਮਰਿਆਂ ਦਾ ਥੋੜ੍ਹੀ ਹੈ। ਇਹ ਜੋ ਘਰ ਸਾਨੂੰ ਦਿੱਤਾ ਹੈ, ਜੋ ਮਹਿਲ ਸਾਨੂੰ ਦਿੱਤਾ ਹੈ, ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਪੂਰਨ ਪੁਰਖ ਅਸੀਂ ਉਸ ਨੂੰ ਆਖਦੇ ਹਾਂ ਜੋ ਪੂਰਨ ਪੰਜ ਕਮਰਿਆਂ ਵਿੱਚ ਜੀ ਰਿਹਾ ਹੈ, ਆਪਣੀ ਜ਼ਿੰਦਗੀ ਬਤੀਤ ਕੀਤੀ। ਚੌਥੇ ਕਮਰੇ ਚ ਪਹੁੰਚਦਿਆਂ ਮਨੁੱਖ ਸਿੱਧ ਹੋ ਜਾਂਦਾ। ਉਹ ਇਸ ਸਿੱਧੀ ਨੂੰ ਕਿਧਰੇ ਵੀ ਅਗਰ ਪ੍ਰਗਟ ਵੀ ਕਰਦਾ ਹੈ, ਤਾਂ ਪ੍ਰਭੂ ਦੀ ਅਹਿਮੀਅਤ ਜਤਾਉਣ ਵਾਸਤੇ, ਖਾਸੀਅਤ ਜਤਾਉਣ ਵਾਸਤੇ, ਜਾਂ ਸੁਧੇ ਸਿੱਧ ਉਸ ਤੋਂ ਹੋ ਜਾਂਦੀ ਹੈ। ਜੈਸੇ ਕਿਸੇ ਫੁੱਲ ਨੂੰ ਆਖੀਏ, ਤੂੰ ਮਹਿਕ ਵੰਡਦਾ ਕਿਉਂ ਪਿਆ? ਜਦ ਕੋਈ ਆਵੇ ਉਦੋਂ ਮਹਿਕ ਦਿੱਤਾ ਕਰ, ਅੱਗੇ ਪਿੱਛੇ ਵੀ ਖਿਲੇਰੀ ਜਾਂਦਾ, ਜਦ ਕੋਈ ਲੈਣ ਵਾਲਾ ਹੀ ਨਹੀਂ। ਮਹਿਕ ਖਿਲੇਰਨਾ ਉਸਦਾ ਸੁਭਾਅ ਹੈ, ਸੁਗੰਧ ਖਿਲੇਰਨਾ ਉਸਦਾ ਸੁਭਾਅ ਹੈ। ਕਈ ਦਫਾ ਇੱਕ ਸਿੱਧ ਪੁਰਸ਼ ਸਿੱਧੀਆਂ ਨਾਲ ਇਤਨਾ ਭਰ ਜਾਂਦਾ, ਇਤਨਾ ਭਰ ਜਾਂਦਾ, ਸਿੱਧੀਆਂ ਉਸ ਤੋਂ ਆਪਣੇ ਆਪ ਪ੍ਰਗਟ ਹੋਣ ਲੱਗ ਪੈਂਦੀਆਂ ਨੇ, ਉਹ ਚਾਹੁੰਦਾ ਨਹੀਂ। ਚਾਹਤ ਨਾਲ ਜੋ ਸਿੱਧੀਆਂ ਨੂੰ ਪ੍ਰਗਟ ਕਰਦਾ ਹੈ, ਜੈਸੇ ਬਾਬਾ ਰਾਮ ਰਾਏ ਨੇ ਕੀਤੀਆਂ 72 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ। ਸਿਰਫ ਇਸ ਵਾਸਤੇ ਨੀਅਤ ਠੀਕ ਨਹੀਂ ਸੀ ਵੀ ਔਰੰਗਜ਼ੇਬ ਦੀ ਤਾਕਤ ਮੈਨੂੰ ਮਿਲ ਜਾਏ ਤੇ ਗੁਰੂ ਹੋਣ ਦਾ ਦਾਅਵਾ ਮੈਂ ਕਰਾਂ। ਰਾਜਨੀਤਿਕ ਆਸਰੇ ਤੇ ਗੁਰੂ, ਸਿਰਫ ਰਾਮ ਰਾਏ ਨੇ ਥੋੜੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਬਹੁਤ ਸਾਰੇ ਗੁਰੂ ਇਸੇ ਢੰਗ ਨਾਲ ਬਣੇ ਹੋਏ ਨੇ, ਇਹ ਵੀ ਮੈਂ ਅਰਜ਼ ਕਰਾਂ। ਬਾਹਰ ਦੀ ਕਿਸੇ ਸ਼ਕਤੀ ਨਾਲ ਅੰਦਰੋਂ ਉਹਨਾਂ ਨੂੰ ਕੱਖ ਵੀ ਨਹੀਂ ਲੱਗੇਗਾ। ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ, ਉੱਪਰ ਸਿੱਧ ਹੋਣ ਵਾਸਤੇ ਸਿੱਧੀਆਂ ਦਿਖਾਉਂਦਾ ਰਿਹਾ। ਇਹ ਸਿੱਧੀਆਂ ਸੁਖੁਰ ਤੇਰੇ ਕੋਲ ਪ੍ਰਗਟ ਨਹੀਂ ਹੋਈਆਂ, ਆਪਣੇ ਆਪ ਨਹੀਂ, ਤੂੰ ਪ੍ਰਗਟ ਕੀਤੀਆਂ ਨੇ, ਤੂੰ ਚਾਹਿਆ, ਤੂੰ ਚਾਹੁੰਦਾ ਇਹ ਬਾਦਸ਼ਾਹ ਮੈਨੂੰ ਸਲਾਮ ਕਰੇ। ਕਿਉਂਕਿ ਤੇਰੀ ਚਾਹਤ ਤੈਨੂੰ ਇਸੇ ਕਮਰੇ ਚ ਰੋਕ ਕੇ ਰਹਿ ਗਈ, ਪਰ ਇਤਨੀ ਗੱਲ ਤੇ ਸਪਸ਼ਟ ਹੈ, ਚੌਥੇ ਕਮਰੇ ਚ ਪਹੁੰਚਿਆ ਸੀ, ਮਾਮੂਲੀ ਪੁਰਸ਼ ਨਹੀਂ ਸੀ, ਇਹ ਤੇ ਕਬੂਲ ਕਰਨਾ ਪਏਗਾ। ਪਰ ਰੁਕ ਗਿਆ, ਇਹ ਵੀ ਰਸਤੇ ਚ ਹੀ ਰਹਿ ਗਿਆ। ਪੰਜਵਾਂ ਕਮਰਾ ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਉੱਥੇ ਹੀ ਉਹ ਜੋਤ ਜਲਦੀ ਹੈ ਜਿਹਨੂੰ ਪਰਮਾਤਮਾ ਕਹਿੰਦੇ ਨੇ, ਉਹਦੇ ਚ ਪ੍ਰਵੇਸ਼ ਕਰਕੇ ਮਨੁੱਖ ਸਵੈਮ ਪਰਮਾਤਮਾ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਉਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੀ,